ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਗਰੀਬ ਨਿਵਾਜ, ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਜਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਧ, ਗੁਰੂ ਗ੍ਰੰਥ ਸਾਹਿਬ ਉਦਧ ਬੰਦੋਂ ਕਰ ਅਨੁਰਾਗ। ਇੱਕ ਦੁੱਤੀ ਗੁਰੂ ਨਾਨਕ ਦੇਵਾ, ਓਅੰਕਾਰ ਗੁਰ ਅੰਗਦ ਅਪੇਵਾ, ਸਤਨਾਮ ਗੁਰ ਅਮਰ ਪਿਆਰੇ। ਕਰਤਾ ਰਾਮਦਾਸ ਗੁਰਬਾਰੇ, ਪੁਰਖ ਸ਼੍ਰੀ ਅਰਜਨ ਸੁਖਦਾਨੀ, ਨਿਰਭਉ ਹਰ ਗੋਬਿੰਦ ਗੁਣ ਖਾਨੀ। ਨਿਰਵੈਰ ਗੁਰੂ ਹੈ ਸ਼੍ਰੀ ਹਰ ਰਾਏ, ਅਕਾਲ ਮੂਰਤ ਹਰ ਕ੍ਰਿਸ਼ਨ ਧਿਆਏ, ਅਜੂਨੀ ਤੇਗ ਬਹਾਦਰ ਰਾਏ। ਸਹਿ ਭੰਗ ਸ਼੍ਰੀ ਦਸ਼ਮੇਸ਼ ਸਹਾਏ, ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ। ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ, ਵਾਹਿਗੁਰੂ ਬੰਦਨ ਭਗਵਾਨਾ। ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੇ ਨਿਧਾਨਾ। ਤੁਮਰੀ ਮਹਿਮਾ ਤੁਮਰੀ ਮਹਿਮਾ ਵਰਨ ਨਾ ਸਕੂੰ, ਤੂੰ ਠਾਕੁਰ ਊਚ ਭਗਵਾਨਾ। ਊਚ ਪਾਰ ਬੇਅੰਤ ਸਵਾਮੀ, ਕੌਣ ਜਾਣੈ ਗੁਣ ਤੇਰੇ ਜੀ। ਊਚ ਪਾਰ ਬੇਅੰਤ ਸਵਾਮੀ, ਕੌਣ ਜਾਣੈ ਗੁਣ ਤੇਰੇ ਜੀ।
ਊਚ ਪਾਰ ਬੇਅੰਤ ਸਵਾਮੀ, ਕੌਣ ਜਾਣੈ ਗੁਣ ਤੇਰੇ ਜੀ। ਊਚ ਪਾਰ ਬੇਅੰਤ ਸਵਾਮੀ, ਕੌਣ ਜਾਣੈ ਗੁਣ ਤੇਰੇ ਜੀ।
ਅਪਾਰ ਬੇਅੰਤ
ਸੁਆਮੀ ਸੁਆਮੀ ਕੌਣ ਜਾਣੇ ਗੁਣ ਤੇ ਉਤਰੇ ਸੁਣ ਤੇ ਉਤਰੇ ਸਹ ਪਾਪ ਕਰੇ ਸਾਜੀ ਨਿਵਾਜੀ ਗੁਰੂ ਪਿਆਰੇ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਸੰਗ ਜੀ ਰਸਨਾਂ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਤਿਗੁਰ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਭਾਵੇਂ ਕਿ ਕੱਲ ਨਾਲੋਂ ਸਰਦੀ ਜ਼ਿਆਦਾ ਹੈ, ਹਵਾ ਵੀ ਚੱਲ ਰਹੀ ਆ, ਥੱਕਾ ਚੱਲ ਰਿਹਾ ਕਹਿ ਲਓ, ਬਹੁਤ ਠੰਡ ਹੈ, ਪਰ ਸਤਿਗੁਰ ਦੀ ਮਿਹਰ ਨਾਲ ਜੇ ਸਰਦੀ ਵੱਧ ਗਈ ਹੈ ਤੇ ਸੰਗਤ ਵੀ ਵੱਧ ਹੈ। ਖੁਸ਼ ਸਤਨਾਮ
ਸ੍ਰੀ ਵਾਹਿਗੁਰੂ।
ਇਹ ਵੀ ਕਿਰਪਾ ਹੋਈ ਹੈ। ਕਈ ਵਾਰੀ ਇੱਧਰ ਜਦੋਂ ਠੰਡ ਵੱਧ ਜਾਂਦੀ ਹੈ ਤੇ ਸੰਗਤ ਘੱਟ ਜਾਂਦੀ ਹੈ, ਪਰ ਮਹਾਰਾਜ ਦੀ ਕਿਰਪਾ ਹੈ, ਸਤਿਗੁਰ ਦੀ ਮਿਹਰ। ਜੇ ਠੰਡ ਵੱਧ ਗਈ ਤੇ ਸੰਗਤ ਵੀ ਵੱਧ ਹੈ। ਕੱਲ੍ਹ ਮੌਸਮ ਕਾਫ਼ੀ ਖਰਾਬ ਹੋ ਗਿਆ, ਪਰ ਜਿਹੜੇ ਪਿਆਰ ਵਾਲੇ ਨੇ, ਦਾਸ ਨੇ ਕੱਲ੍ਹ ਵੀ ਇੱਕ ਅਰਜ਼ ਕੀਤੀ ਸੀ, ਦੁਨੀਆਂ 'ਚ ਇੱਕੋ ਹੀ ਚੀਜ਼ ਹੈ ਜੋ ਨਾ ਅੱਕਦੀ ਹੈ, ਨਾ ਥੱਕਦੀ ਹੈ, ਨਾ ਗਰਮੀ ਵੇਖਦੀ ਹੈ, ਨਾ ਸਰਦੀ ਵੇਖਦੀ ਹੈ, ਉਹ ਆ ਪ੍ਰੇਮ। ਪ੍ਰੇਮ ਵਿੱਚ ਠੰਡ ਨਹੀਂ ਲੱਗਦੀ। ਸੋ ਅੱਜ ਆਪਣਾ ਇਸ ਸਮਾਗਮ ਦਾ ਦੂਸਰਾ ਦੀਵਾਨ ਹੈ, ਅਤੇ ਜਿਵੇਂ ਮਾਰਨ ਨੂੰ ਪਾਉਂਦਾ ਹੈ, ਮੌਸਮ ਜਿਵੇਂ ਵੀ ਹੈ, ਪਿਆਰ ਵਿੱਚ ਸਾਰਿਆਂ ਨੇ ਜਿੱਥੇ ਜਿੱਥੇ ਜਗ੍ਹਾ ਮਿਲਦੀ ਹੈ ਬੈਠਣ ਦਾ ਯਤਨ ਕਰੋ। ਪਹਿਰੇਦਾਰਾਂ ਨੂੰ ਅਰਜ਼ ਹੈ ਕਿ ਜਿਹੜੀ ਸੰਗਤ ਹੁਣ ਆ ਰਹੀ ਹੈ ਪਿੱਛੇ ਬਿਠਾਈ ਚੱਲੋ, ਬਾਅਦ ਵਿੱਚ ਮੱਥਾ ਟਿਕਾ ਦੇਣਾ ਸਾਰਿਆਂ ਨੂੰ। ਜਿਹੜੇ ਰਹਿ ਜਾਣਗੇ ਉਹਨਾਂ ਨੂੰ ਬਾਅਦ ਵਿੱਚ ਨਮਸਕਾਰ ਕਰਵਾ ਦਿਓ, ਪਿੱਛੇ ਹੀ ਬਿਠਾਈ ਚੱਲੋ, ਬੀਬੀਆਂ ਨੂੰ ਬੀਬੀਆਂ ਵਾਲੇ ਪਾਸੇ, ਭਾਈਆਂ ਨੂੰ ਭਾਈਆਂ ਵਾਲੇ ਪਾਸੇ, ਤਾਂ ਜੋ ਸਮੇਂ ਔਰ ਸਵਾਸਾਂ ਤੋਂ ਪੂਰਾ ਪੂਰਾ ਲਾਹਾ ਲਿਆ ਜਾ ਸਕੇ। ਆਪ ਜੀ ਨੇ ਕਾਫ਼ੀ ਸਮੇਂ ਤੋਂ ਜਥੇ ਤੋਂ ਵੀ ਔਰ ਬਾਬਾ ਬਲਜੀਤ ਸਿੰਘ ਜੀ ਫੱਕਰ ਜੀਆਂ ਤੋਂ ਵੀ ਲਾਹਾ ਲਿਆ, ਆਨੰਦ ਮਾਣਿਆ। ਜਿਤਨਾ ਕੁ ਸਮਾਂ ਸਤਿਗੁਰੂ ਹੋਰ ਬਖਸ਼ਦੇ ਨੇ, ਪਿਆਰ ਵਿੱਚ ਬੈਠ ਕੇ ਆਨੰਦ ਮਾਣਨਾ। ਮਹਾਂਪੁਰਸ਼, ਸਿਆਣੇ ਮਹਾਂਪੁਰਸ਼ਾਂ ਦਾ ਕਥਨ ਹੈ ਕਿ ਮਨੁੱਖ ਨੂੰ 24,000 ਸਵਾਸ ਆਉਂਦਾ 24 ਘੰਟਿਆਂ 'ਚ। ਜੇ 24,000 24 ਘੰਟਿਆਂ 'ਚ ਆਉਂਦਾ ਤਾਂ 1 ਘੰਟੇ 'ਚ 1,000 ਆਉਂਦਾ। ਹੁਣ ਜਿਹੜਾ ਇੱਥੇ ਸਾਨੂੰ ਸਵਾਸ ਆਵੇ, 1,000 ਆਵੇ ਜਾਂ 1,500 ਆਵੇ ਜਾਂ 2,000 ਆਵੇ, ਉਹਦੇ 'ਚੋਂ ਕੋਈ ਬਿਰਥਾ ਨਾ ਜਾਵੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਲੇਖੇ ਪੈਣੇ ਚਾਹੀਦੇ, ਮਨ ਪੂਰਾ ਜੋੜ ਕੇ ਰੱਖੀਦਾ। ਸਾਧ ਸੰਗਤ ਵਿੱਚ ਆਈਏ ਮਸਾਂ ਹੀ ਇਹ ਸਮਾਂ ਮਿਲਦਾ। ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਵੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਅਤੇ ਜੇ ਉਹਨੂੰ ਵੀ ਆਪਾਂ ਇੱਦਾਂ ਹੀ ਲੰਘਾ ਲਈਏ, ਕਦੇ ਇੱਧਰ ਧਿਆਨ ਜਾਂਦਾ ਰਿਹਾ, ਫਿਰ ਗੱਲ ਨਹੀਂ ਬਣਦੀ। ਇਹ ਜਿਹੜਾ ਸਮਾਂ ਇੱਥੇ ਲੰਘ ਰਿਹਾ, ਲੇਖੇ 'ਚ ਪੈਣਾ ਚਾਹੀਦਾ ਪੂਰੀ ਇਕਾਗਰਤਾ। ਸਮੇਂ ਨੂੰ ਸਫਲ ਬਣਾਉਣਾ, ਸੰਤ ਜੀ ਮਹਾਰਾਜ ਦੇ ਚਰਨ ਆਪ ਜੀ ਦੇ ਨਗਰ ਵਿੱਚ ਪਏ ਨੇ, ਮਸਤਵਾਣਾ ਸਾਹਿਬ ਵਾਲਿਆਂ ਦੇ, ਉਹਨਾਂ ਦੀ ਬਖਸ਼ਿਸ਼ ਹੋਈ ਆ, ਭਾਗ ਜਗਾਏ ਨੇ। ਮਹਾਂਪੁਰਸ਼ ਇੱਕ ਵਾਰੀ ਟ੍ਰੇਨ ਵਿੱਚ ਸਫ਼ਰ ਕਰ ਰਹੇ ਸਨ, ਜਿਹੜੀ ਸੀਟ 'ਤੇ ਮਹਾਂਪੁਰਸ਼ ਬੈਠੇ ਸੀ, ਜਿਵੇਂ ਜਿਵੇਂ ਗੱਡੀ ਚੱਲੇ, ਇੰਜਣ ਦੇ ਚੱਲਣ ਦੀ ਆਵਾਜ਼ ਆਵੇ, ਉਹ ਠੱਕ ਠੱਕ ਦੀ ਆਵਾਜ਼ ਆਵੇ, ਅਤੇ ਸਤਿਸੰਗਤ ਜੀ ਮਹਾਂਪੁਰਖ ਚੌਂਕੜਾ ਮਾਰ ਲਿਆ, ਉਹਦੇ ਨਾਲ ਹੀ ਵਾਹਿਗੁਰੂ ਵਾਹਿਗੁਰੂ ਚਲਾ ਦਿੱਤਾ। ਆਖੋ ਸਤਨਾਮ। ਉਹ ਜਿਹੜੀ ਠੱਕ ਠੱਕ ਦੀ ਆਵਾਜ਼ ਆ ਨਾ, ਉਹ ਨਹੀਂ ਸੁਣਦੇ, ਸੰਤ ਮਹਾਰਾਜ ਵਾਹਿਗੁਰੂ ਵਾਹਿਗੁਰੂ ਕਰਨਾ ਸ਼ੁਰੂ ਕਰਦਾ, ਉਹ ਸੁਣੇ ਹੀ ਨਾ। ਬੈਠੇ ਰਹੇ, ਸਾਹਮਣੇ ਵਾਲੀ ਸੀਟ 'ਤੇ ਨਜ਼ਰ ਗਈ, 4 ਨੌਜਵਾਨ ਮੁੰਡੇ, ਮੂੰਹ 'ਤੇ ਦਾੜੇ ਵੀ ਆ, ਸਿਰਾਂ 'ਤੇ ਕੇਸ ਵੀ ਨੇ, ਅਤੇ ਉਹ ਤਾਸ਼ ਖੇਡ ਰਹੇ ਨੇ। ਅਤੇ ਮਹਾਂਪੁਰਸ਼ਾਂ ਨੇ ਆਖਿਆ ਇਹਨਾਂ ਨੂੰ ਰੋਕ ਦਈਏ, ਪਰ ਫਿਰ ਮਨ ਵਿੱਚ ਖਿਆਲ ਆਇਆ ਵੀ ਅੱਧਾ ਘੰਟਾ ਐਵੇਂ ਲੱਗ ਜਾਣਾ ਇਹਨਾਂ ਦੇ ਨਾਲ, ਅੱਧਾ ਘੰਟਾ ਇਹਨਾਂ ਦੇ ਨਾਲ ਐਵੇਂ ਲੱਗ ਜਾਣਾ, ਆਪਾਂ ਆਪਣਾ ਰਸ ਕਿਉਂ ਖਰਾਬ ਕਰੀਏ। ਚਲੋ ਫਿਰ ਸਿਮਰਨ ਵਿੱਚ ਲੱਗੇ ਰਹੇ। 1.5 ਘੰਟਾ ਲੰਘ ਗਿਆ, 1.5 ਘੰਟਾ। ਸੋ ਸਤਿਸੰਗ ਜੀ, 1.5 ਘੰਟਾ ਲੰਘਣ ਤੋਂ ਬਾਅਦ ਫਿਰ ਮਹਾਂਪੁਰਸ਼ਾਂ ਨੇ ਵੇਖਿਆ, ਨੇਤਰ ਖੋਲ੍ਹੇ, ਅਤੇ ਜਦੋਂ ਵੇਖਿਆ ਨਜ਼ਰ ਗਈ, ਫਿਰ ਸਤਿਸੰਗ ਜੀ ਉਹ ਬੱਚੇ ਤਾਸ਼ ਖੇਡ ਰਹੇ। ਕੋਸ਼ਿਸ਼ ਕੀਤੀ ਇਹਨਾਂ ਨੂੰ ਰੋਕੀਏ, ਹਟਾ ਦਈਏ, ਫਿਰ ਮਨ ਵਿੱਚ ਆਇਆ ਵੀ 1.5 ਘੰਟਾ ਐਵੇਂ ਹੀ ਲੰਘ ਜਾਏਗਾ। ਫਿਰ ਚੌਂਕੜਾ ਮਾਰ ਲਿਆ। ਫਿਰ ਜਦੋਂ ਮਹਾਂਪੁਰਖਾਂ ਨੇ ਤੀਜੀ ਵਾਰੀ ਨੇਤਰ ਖੋਲ੍ਹੇ ਤੇ 4 ਘੰਟੇ ਹੋ ਗਏ ਉਹਨਾਂ ਨੂੰ ਤਾਸ਼ ਖੇਡਦਿਆਂ, 4 ਘੰਟੇ। ਤੇ ਮਹਾਂਪੁਰਖਾਂ ਨੇ ਫਿਰ ਨੇਤਰ ਖੋਲ੍ਹੇ, ਚਲੇ ਗਏ ਕੋਲ, ਰਹਿ ਨਾ ਸਕੇ, ਜਾ ਕੇ ਕੋਲ ਬਹਿ ਕੇ ਕਹਿੰਦੇ, ਗੁਰਮੁਖੋ ਭਾਈ ਇਹ ਕੀ ਕਰਦੇ ਹੋ ਮੁੰਡਿਓ? ਉਹ ਕਹਿੰਦੇ, ਬਾਬਾ ਜੀ ਤਾਸ਼ ਖੇਡਦੇ ਹਾਂ ਜੀ। ਮਹਾਂਪੁਰਸ਼ ਕਹਿੰਦੇ, ਕਿਉਂ ਖੇਡਦੇ ਹੋ? ਹੱਸ ਕੇ ਕਹਿਣ ਲੱਗੇ, ਬਾਬਾ ਜੀ ਤੁਹਾਨੂੰ ਪਤਾ ਸਮਾਂ ਪਾਸ ਕਰ ਰਹੇ ਹਾਂ, ਇੰਨਾ ਲੰਮਾ ਸਫ਼ਰ ਹੈ, ਨਹੀਂ ਤਾਂ ਇੱਦਾਂ ਤਾਂ ਲੰਘਣਾ ਹੀ ਨਹੀਂ। ਟਾਈਮ ਪਾਸ ਕਰ ਰਹੇ ਹਾਂ, ਸਮਾਂ ਲੰਘ ਜਾਏਗਾ। ਤੇ ਮਹਾਂਪੁਰਸ਼ ਉਸ ਸਮੇਂ ਕਹਿਣ ਲੱਗੇ, ਸੰਤ ਬਾਬਾ ਅਤਰ ਸਿੰਘ ਜੀ ਮਸਤਵਾਣਾ ਸਾਹਿਬ ਵਾਲੇ ਕਹਿੰਦੇ, ਉਹ ਪ੍ਰੇਮੀਓ ਤੁਹਾਡੇ ਮੁੱਖ ਤੇ ਦਾੜੇ ਸਿਰਾਂ ਤੇ ਕੇਸ, ਇਹ ਬਾਣਾ ਤੁਹਾਨੂੰ ਪਤਾ ਕਿਹਨੇ ਦਿੱਤਾ? ਇਹ ਸਰੂਪ ਕਿਹਦਾ ਹੈ? ਇਹ ਸਰੂਪ ਗੁਰੂ ਗੋਬਿੰਦ ਸਿੰਘ ਦਾ ਦਿੱਤਾ ਹੋਇਆ। ਉਹ ਖਾਲਸਾ ਜੀ, ਇਹ ਗੁਰੂ ਕਾ ਤੁਸੀਂ ਬਾਣਾ ਪਾਇਆ ਹੋਇਆ, ਤੁਹਾਡੇ ਮੁੱਖ ਤੇ ਦਾੜੇ ਨੇ। ਜੇ ਸਮਾਂ ਪਾਸ ਕਰਨ ਦੀ ਗੱਲ ਕਰੀਏ, ਫਿਰ ਤੇ ਸਾਰੇ ਹੀ ਕਰ ਰਹੇ ਨੇ। ਜ਼ਰਾ ਨਜ਼ਰ ਮਾਰੋ ਕਿੰਨੇ ਮੁਸਾਫਰੇ ਦੇ ਵਿੱਚ, ਕਿੰਨੇ ਪੈਸੰਜਰ ਹਨ ਜਿਹੜੇ ਸਫ਼ਰ ਕਰ ਰਹੇ ਆ, ਤੇ ਜ਼ਰਾ ਵੇਖੋ ਕਿੰਨੀਆਂ ਗੱਡੀਆਂ ਟ੍ਰੇਨਾਂ ਚੱਲ ਰਹੀਆਂ ਨੇ। ਸਮਾਂ ਪਾਸ ਤੇ ਸਾਰੇ ਹੀ ਕਰਦੇ ਨੇ। ਸਮਾਂ ਪਾਸ ਕਰਨ ਵਾਲਾ ਬਹਾਦਰ ਨਹੀਂ, ਸਮੇਂ ਨੂੰ ਸਫਲ ਬਣਾਉਣ ਵਾਲਾ ਬਹਾਦਰ ਹੈ। ਬਹਾਦਰ ਉਹ ਆ ਜਿਹੜਾ ਸਮੇਂ ਨੂੰ ਸਫਲ ਕਰੇ। ਇਸ ਪਾਸ ਤੇ ਦੁਨੀਆ ਹੀ ਕਰਦੀ ਹੈ, ਪਸ਼ੂ ਪੰਛੀ ਵੀ ਸਮਾਂ ਪਾਸ ਕਰ ਜਾਂਦੇ। ਆਪਾਂ ਸਮੇਂ ਨੂੰ ਸਫਲ ਬਣਾਉਣ ਵਾਲਾ ਬਹਾਦਰ, ਸਮੇਂ ਨੂੰ ਸਫਲ ਕਰੋ। ਤੁਸੀਂ ਜਿੰਨਾ ਸਮਾਂ ਸਫਰ ਕਰੋਗੇ, ਉਹਦੇ ਵਿੱਚ ਨਿਤਨੇਮ ਕਰੋ, ਬਾਣੀ ਪੜ੍ਹੋ, ਸਿਮਰਨ ਕਰੋ, ਰੱਬ ਦੇ ਘਰ ਦੀਆਂ ਕਥਾ ਕਹਾਣੀਆਂ ਪੜ੍ਹੋ ਜਾਂ ਸੁਣੋ ਜਾਂ ਸੁਣਾਓ, ਉਹ ਸਾਡਾ ਸਫ਼ਰ ਸਫ਼ਰ ਨਹੀਂ ਰਹਿ ਜਾਏਗਾ, ਉਹ ਸਫ਼ਰ ਯਾਤਰਾ ਬਣ ਜਾਏਗੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਦੇ ਵੀ ਕਿਤੇ ਵੀ ਜਾਣਾ, ਇੱਥੋਂ ਆਪ ਜੀ ਮਾਨਸਾ ਚੱਲੇ ਹੋ, ਇੱਥੋਂ ਸੁਨਾਮ ਚੱਲੇ ਹੋ, ਇੱਥੋਂ ਸੰਗਰੂਰ ਜਾ ਰਹੇ ਹੋ, ਇੱਥੋਂ ਪਟਿਆਲੇ ਜਾ ਰਹੇ ਹੋ, ਆਪਣੇ ਕੰਮ ਜਾ ਰਹੇ ਹੋ, ਆਪਣੇ ਕਿਸੇ ਜ਼ਰੂਰੀ ਬਿਜ਼ਨਸ ਦੇ ਸੰਬੰਧ ਵਿੱਚ ਜਾਂ ਕਿਸੇ ਆਮ ਧੰਦੇ ਦੇ ਸੰਬੰਧ 'ਚ ਚੱਲੇ ਹਾਂ, ਆਪਣੇ ਕੰਮ ਕਾਰ ਵਾਸਤੇ ਚੱਲੇ ਹਾਂ, ਅਤੇ ਸਤਿਸੰਗ ਜੀ ਸਾਰੇ ਰਾਹ ਸਫ਼ਰ ਦੇ ਵਿੱਚ ਬਾਣੀ ਪੜ੍ਹਦੇ ਜਾਵਾਂਗੇ, ਉਹ ਗੁਰੂ ਨਾਨਕ ਦੇ ਘਰ 'ਚ ਲਿਖਿਆ ਹੋਏਗਾ, ਇਹਨੇ ਇੱਥੋਂ ਤੱਕ ਸਫ਼ਰ ਨਹੀਂ ਕੀਤਾ, ਇਹਨੇ ਯਾਤਰਾ ਕੀਤੀ, ਉਹ ਯਾਤਰਾ ਬਣ ਜਾਂਦੀ ਹੈ ਸਾਰੀ। ਅਤੇ ਸਮੇਂ ਨੂੰ ਸਫ਼ਰ, ਸਮੇਂ ਨੂੰ ਸਫਲ ਬਣਾਉਣਾ ਜਿਹੜਾ, ਇਹ ਬੜਾ ਜ਼ਰੂਰੀ ਹੈ। ਅਤੇ ਜਿਹੜਾ ਸਮੇਂ ਨੂੰ ਸਫਲ ਬਣਾਵੇ, ਉਹੀ ਖਾਲਸਾ ਹੈ, ਉਹੀ ਗੁਰਸਿੱਖ ਹੈ, ਉਹੀ ਗੁਰਮੁਖ ਹੈ, ਉਹੀ ਸਾਧੂ ਆ, ਉਹੀ ਮਹਾਂਪੁਰਸ਼ ਹੈ ਜਿਹੜਾ ਸਮੇਂ ਨੂੰ ਅਜਾਈ ਨਾ ਗਵਾਵੇ, ਸਮੇਂ ਨੂੰ ਸਫਲ ਕਰੀਏ। ਅਤੇ ਖਿਮਾ ਕਰਨਾ ਸਾਡਾ ਤਾਂ ਇੱਥੇ ਆ ਕੇ ਵੀ ਸਮਾਂ ਸਫਲ ਨਹੀਂ ਹੁੰਦਾ, ਕਈਆਂ ਦਾ ਹਾਲਤ ਇੱਦਾਂ ਦਾ। ਚਾਰ ਤਰ੍ਹਾਂ ਦੇ ਸਰੋਤੇ ਮਹਾਂਪੁਰਸ਼ ਕਹਿੰਦੇ ਹੁੰਦੇ ਸੀ, ਰਾੜਾ ਸਾਹਿਬ ਵਾਲੇ ਕਹਿੰਦੇ, ਭਾਈ ਚਾਰ ਤਰ੍ਹਾਂ ਦੇ ਸਰੋਤੇ ਆਉਂਦੇ ਆ ਸਾਧ ਸੰਗਤ ਵਿੱਚ। ਇੱਕ ਹੁੰਦੇ ਨੇ ਉਂਗੇ, ਇੱਕ ਹੁੰਦੇ ਨੇ ਸੂੰਗੇ, ਇੱਕ ਹੁੰਦੇ ਨੇ ਖੂੰਗੇ, ਅਤੇ ਇੱਕ ਹੁੰਦੇ ਨੇ ਚੂੰਗੇ। ਮਹਾਰਾਜ ਦੇ ਸਿੱਧੇ ਜਿਹੇ ਵਚਨ ਰਾੜਾ ਸਾਹਿਬ ਵਾਲੇ। ਮਹਾਂਪੁਰਸ਼ ਕਹਿੰਦੇ ਸੀ, ਭਾਈ ਚਾਰ ਤਰ੍ਹਾਂ ਦੇ ਸਰੋਤੇ ਹੁੰਦੇ ਨੇ। ਉਂਗੇ ਉਹਨਾਂ ਨੂੰ ਕਹਿੰਦੇ ਨੇ ਜਿਹੜੇ ਸਾਧ ਸੰਗਤ ਵਿੱਚ ਆ ਕੇ ਵੀ ਉਂਗਦੇ ਰਹਿੰਦੇ ਨੇ, ਉਹਨਾਂ ਨੂੰ ਨੀਂਦ ਹੀ ਆਈ ਜਾਂਦੀ ਹੈ। ਕਈ ਕਹਿੰਦੇ ਨਹੀਂ, ਮੈਂ ਫਲਾਣੇ ਬਾਬੇ ਦੇ ਦੀਵਾਨ 'ਚ ਗਿਆ, ਮੈਨੂੰ ਸਮਝ ਆਈ ਨਹੀਂ, ਮੈਂ ਤਾਂ ਸੁੱਤਾ ਹੀ ਰਿਹਾ, ਪਤਾ ਹੀ ਨਹੀਂ ਲੱਗਿਆ, ਉਹ ਤਾਂ ਨੀਂਦ ਹੀ ਆ ਗਈ ਮੈਨੂੰ ਤਾਂ ਉਹਦੇ ਕੀਰਤਨ 'ਚ, ਇਹੋ ਜਿਹਾ ਕੀਰਤਨ ਕਰਦਾ। ਕਈ ਇੱਦਾਂ ਕਹਿੰਦੇ, ਇਹ ਉਂਗੇ ਸਰੋਤੇ ਹੁੰਦੇ ਨੇ ਵੀ ਉਹ ਉਂਗਦੇ ਹੀ ਰਹਿੰਦੇ ਨੇ ਦੀਵਾਨ 'ਚ ਜਾ ਕੇ ਉਂਗੇ। ਅਤੇ ਦੂਜੇ ਹੁੰਦੇ ਨੇ ਸੂੰਗੇ, ਸੂੰਗੇ ਉਹਨਾਂ ਨੂੰ ਕਹਿੰਦੇ ਨੇ ਜਿਹੜੇ ਰਸ ਲੈਣ ਨਹੀਂ ਆਉਂਦੇ, ਸਿਰਫ ਵੇਖਣ ਹੀ ਆਉਂਦੇ ਨੇ। ਆਖੋ
ਸਤਨਾਮ।
ਜਿਹਨਾਂ ਨੂੰ ਆਪਾਂ CID ਵਾਲੇ ਵੀ ਕਹਿ ਸਕਦੇ, ਇੱਦਾਂ ਦੇ ਹੁੰਦੇ ਨੇ। ਉਹਨਾਂ ਨੇ ਪਤਾ ਕੀ ਕਰਨਾ, ਉਹਨਾਂ ਨੇ ਸਾਰਾ ਸਮਾਗਮ ਵੇਖਣਾ, ਉਹਨਾਂ ਨੇ ਵੇਖਣਾ ਵੀ ਗਲਤੀ ਕੀ ਹੋ ਰਹੀ ਹੈ, ਬੋਲਣ ਵਾਲਾ ਕੀ ਗਲਤੀ ਕਰ ਰਿਹਾ, ਪ੍ਰਬੰਧ ਵਿੱਚ ਕੀ ਘਾਟ ਆ, ਲੰਗਰ ਵਿੱਚ ਕੀ ਘਾਟ ਆ। ਉਹਨਾਂ ਨੇ ਗਾਂਹ ਦੀ ਗਾਂਹ ਫਿਰ CID ਪਹੁੰਚਾਉਣੀ ਹੁੰਦੀ ਹੈ। ਉਹਨਾਂ ਨੂੰ ਸੂੰਘੇ ਕਹਿੰਦੇ ਨੇ, ਉਹ ਲਾਹਾ ਲੈਣ ਨਹੀਂ ਆਉਂਦੇ, ਉਹ ਸਿਰਫ ਵੇਖਣ ਹੀ ਆਉਂਦੇ ਨੇ ਵੀ ਵੇਖ ਕੇ ਆਈਏ ਕਿੱਦਾਂ ਦਾ ਕੀਤਾ। ਆਖੋ ਸਤਨਾਮ। ਪ੍ਰਬੰਧ ਕਿਹੋ ਜਿਹਾ ਜਾਂ ਹੋਰ ਸਾਰਾ ਲੰਗਰ ਕਿੱਦਾਂ ਦਾ ਬਣਿਆ, ਬਾਬੇ ਆਏ ਉਹਨਾਂ ਨੇ ਸੁਣਾਇਆ ਕੀ, ਠੀਕ ਕੀ ਸੁਣਾਇਆ, ਗਲਤ ਕੀ ਸੁਣਾਇਆ, ਉਹ ਇੱਦਾਂ ਦੇ ਉਹਨਾਂ ਨੂੰ ਕਹਿੰਦੇ ਨੇ ਸੂੰਘੇ, ਲਾਹਾ ਨਹੀਂ ਲੈਣਾ ਉਹਨਾਂ ਨੇ। ਅਤੇ ਖੂੰਘੇ ਸਰੋਤੇ ਉਹਨਾਂ ਨੂੰ ਕਹਿੰਦੇ ਆ ਜਿਹੜੇ ਸਾਧ ਸੰਗਤ ਜੀ ਸਾਧ ਸੰਗਤ ਵਿੱਚ ਆ ਕੇ ਵੀ ਖੰਘਦੇ ਰਹਿੰਦੇ ਨੇ, ਭਾਵ ਕਹਿਣ ਦਾ ਬਿਨਾਂ ਗੱਲ ਤੋਂ ਬੋਲਦੇ ਰਹਿੰਦੇ ਨੇ, ਨਾਲ ਦੇ ਨੂੰ ਵੀ ਉਹਨਾਂ ਨੇ ਗੱਲਾਂ ਕਰੀ ਜਾਣੀਆਂ, ਬੋਲੀ ਜਾਣਾ, ਦੀਵਾਨ ਘੱਟ ਸੁਣਦੇ ਆ, ਆਪ ਜ਼ਿਆਦਾ ਬੋਲਦੇ ਆ, ਪਿੱਛੇ ਬੈਠੇ ਗੱਲਾਂ ਮਾਰੀ ਜਾਣਗੇ। ਉਹਨਾਂ ਨੂੰ ਕਹਿੰਦੇ ਨੇ ਖੂੰਘੇ ਸਰੋਤੇ, ਇੱਕ ਨੇ ਚੂੰਘੇ ਸਰੋਤੇ। ਬਾਬਾ ਈਸ਼ਰ ਸਿੰਘ ਮਹਾਰਾਜ ਕਹਿੰਦੇ ਸੀ, ਪਿਆਰਿਓ ਉਹ ਨੇ ਜਿਹੜੇ ਨਾਮ ਦਾ ਰਸ ਚੁੰਘਣ ਵਾਸਤੇ ਆਉਂਦੇ। ਵੇਖੈ ਬਨ ਫੀਕਾ ਤਿਆਗ ਰੀ ਸਖੀਏ, ਨਾਮ ਮਹਾ ਰਸ ਪੀਓ। ਉਹ ਅਸਲੀ ਨੇ। ਤੇ ਮਨਾਂ 'ਚ ਝਾਤੀ ਮਾਰਨਾ, ਆਪਾਂ ਕਿੰਨੇ ਬੈਠੇ ਹਾਂ ਅੱਜ ਹਜ਼ਾਰਾਂ ਦੇ ਹਿਸਾਬ ਨਾਲ, ਤੇ ਵੇਖੀਏ ਜ਼ਰਾ ਵੀ ਆਪਾਂ ਕਿੰਨੇ ਕਿਹੜਿਆਂ 'ਚ ਆ, ਅਸੀਂ ਕਿਹੜਿਆਂ 'ਚ ਬਣੇ ਹਾਂ। ਜੇ ਕੋਈ ਰਸ ਵੀ ਲੈ ਕੇ ਜਾਂਦੇ, ਕੱਲ੍ਹ ਆਏ ਸੀ ਦੀਵਾਨ ਤੇ ਜਿਹੜੇ ਜਿਹੜੇ ਮਨ 'ਚ ਝਾਤੀ ਪਾਉਣਾ ਵੀ ਕੱਲ੍ਹ ਆਪਾਂ ਕੀ ਲੈ ਕੇ ਗਏ ਹਾਂ ਇੱਥੋਂ, ਕਿਤੇ ਲੰਗਰ ਛੱਕ ਕੇ ਤੇ ਨਹੀਂ ਮੁੜ ਗਏ। ਚਿਮਟੇ ਢੋਲਕੀਆਂ ਵੱਜਦੇ ਵੇਖਿਆ, ਹਾ ਹਾ ਬਈ ਬੜੇ ਸਾਜ ਵੱਜਦੇ ਆ ਬਈ, ਬਸ ਆਹੀ ਕੁਛ। ਇਹ ਵੀ ਵੇਖਣਾ ਵੀ ਸਾਡੇ ਜੀਵਨ ਵਿੱਚ ਕ੍ਰਾਂਤੀ ਕੀ ਆਈ ਹੈ,
ਬਦਲਾ ਕੀ ਆਇਆ, ਜਾਗਰਤੀ ਕੀ ਆਈ ਆ। ਜੇ ਮੈਂ ਅੱਜ ਆਇਆ, ਅੱਜ ਮੈਂ ਕੀ ਲੈ ਕੇ ਚੱਲਿਆ, ਕੱਲ ਮੈਂ ਆਇਆ ਸੀ, ਕੱਲ ਮੈਂ ਕੀ ਲੈ ਕੇ ਗਿਆ ਦੀਵਾਨ ਵਿੱਚੋਂ, ਕੀ ਖੱਟਿਆ। ਇੰਨਾ ਹੀ ਪ੍ਰਣ ਕਰ ਜਾਓ, ਮੈਂ ਸਵੇਰੇ 4 ਵਜੇ ਉੱਠਣਾ ਹੀ ਉੱਠਣਾ, ਮੈਂ ਇਸ਼ਨਾਨ ਕਰਨਾ ਹੀ ਕਰਨਾ, ਅੱਜ ਲੈ ਜਾਓ ਗੁਰਦੁਆਰੇ ਜਾਣਾ ਹੀ ਜਾਣਾ। ਆਖੋ ਸਤਨਾਮ, ਮੈਂ ਰਿਸ਼ਤੇਦਾਰੀ ਚ ਹੋਵਾਂ, ਭਾਵੇਂ ਜਿੱਥੇ ਮਰਜ਼ੀ ਹੋਵਾਂ, ਮੈਂ ਗੁਰਦੁਆਰਾ ਸਾਹਿਬ ਸਵੇਰੇ ਮੱਥਾ ਟੇਕਣਾ ਹੀ ਟੇਕਣਾ। ਇਹ ਲੈ ਜਾਈਏ ਪੱਲੇ ਬੰਨ ਕੇ ਤੇ ਸਮਝ ਲਓ ਸਾਡਾ ਇੱਥੇ ਆਉਣਾ ਸਫਲ ਹੋ ਗਿਆ, ਸਾਡੀ ਹਾਜ਼ਰੀ ਲੱਗ ਜਾਏਗੀ। ਸਵਾਓ ਜੇ ਆਉਂਦੇ ਹਾਂ ਤੇ ਕੁਛ ਲਾਹਾ ਲੈ ਕੇ ਜਾਣਾ ਚਾਹੀਦਾ, ਪਿਆਰ ਵਿੱਚ ਸਮੇਂ ਔਰ ਸਵਾਸਾਂ ਤੋਂ ਪੂਰਾ ਪੂਰਾ ਲਾਹਾ ਲੈਣਾ, ਇਕਾਗਰਤਾ ਬਣਾ ਕੇ। ਵਿਖੇ ਬਨ ਫੀਕਾ ਤਿਆਗ ਰਹੀ ਸਕੀਏ, ਨਾਮ ਮਹਾਰਸ ਪੀਓ। ਸਾਰੇ ਬੋਲਿਓ, ਨਾਮ ਮਹਾਰਸ ਪੀਓ, ਨਾਮ ਮਹਾਰਸ ਪੀਓ, ਨਾਮ ਮਹਾਰਸ ਪੀਓ, ਨਾਮ ਮਹਾਰਸ ਪੀਓ, ਮਗ ਕਿਆ ਕਰੇ ਕਹੰਡ ਲਾਵੇ ਜੀਓ, ਸਰਬ ਸੂਖ ਕੋ ਨਾਇਕੋ, ਰਾਮ ਨਾਮ ਰਸ ਪੀਓ। ਉਹਦਾ ਰਸ ਲਈਏ, ਤੇ ਜਿਨ੍ਹਾਂ ਨੇ ਇਹ ਰਸ ਚੱਖ ਲਿਆ ਨਾ, ਤੇ ਫਿਰ ਉਹਨਾਂ ਨੂੰ ਦੁਨਿਆਵੀ ਰਸ ਫਿੱਕੇ ਲੱਗਣ ਲੱਗ ਪੈਂਦੇ, ਦੁਨਿਆਵੀ ਰਸ ਚੰਗੇ ਨਹੀਂ ਲੱਗਦੇ। ਤੇ ਜਿਨ੍ਹਾਂ ਦਾ ਸੁਭਾਅ ਬਣ ਜਾ ਨਿਤਨੇਮ ਕਰਨ ਦਾ, ਇਹ ਰਸ ਚੱਖਣ ਦਾ ਸੁਭਾਅ ਬਣ ਜਾ ਗੁਰਮੁਖੋ, ਜਿੱਦਣ ਉਹ ਨਿਤਨੇਮ ਨਾ ਕਰਨ, ਉਹਨਾਂ ਨੂੰ ਪ੍ਰਸ਼ਾਦਾ ਨਹੀਂ ਚੰਗਾ ਲੱਗਦਾ, ਉਹਨਾਂ ਦਾ ਦਿਨ ਚੰਗਾ ਨਹੀਂ ਲੰਘਦਾ। ਅੱਜ ਇੱਦਾਂ ਲੱਗਦਾ ਬੜ ਕੁਛ ਘਾਟ ਰਹਿ ਗਈ, ਸਾਰਾ ਦਿਨ ਉਹ ਉਦਾਸ ਰਹਿਣਗੇ, ਕਿਉਂ? ਅੱਜ ਨਿਤਨੇਮ ਨਹੀਂ ਹੋਇਆ, ਅੱਜ ਮੈਂ ਬਾਣੀ ਨਹੀਂ ਪੜ ਸਕਿਆ, ਅੱਜ ਮੈਂ ਨਾਮ ਦਾ ਰਸ ਨਹੀਂ ਲਿਆ, ਅੱਜ ਪ੍ਰਸ਼ਾਦਾ ਵੀ ਚੰਗਾ ਨਹੀਂ ਲੱਗਦਾ। ਬੜੇ ਗੁਰਮੁਖ ਇੱਦਾਂ ਦੇ ਨੇ ਜਿਹੜੇ ਸਤਸੰਗ ਜੀ ਪੰਜ ਬਾਣੀਆਂ ਪੜ੍ਹ ਕੇ ਨਾਲ ਫਿਰ ਸੁਖਮਨੀ ਸਾਹਿਬ ਦਾ ਜਾਪ ਕਰਕੇ ਫਿਰ ਜਾ ਕੇ ਉਹਨਾਂ ਨੇ ਜਲ ਪਾਣੀ ਕੁਝ ਛਕਣਾ। ਇੱਕ ਮਹਾਂਪੁਰਸ਼ ਨੇ ਇੱਧਰ ਬਠਿੰਡੇ ਇਲਾਕੇ 'ਚ ਸੁਭਾਅ ਉਹਨਾਂ ਦਾ, 12 ਵਜੇ ਤੱਕ ਉਹ ਕਿਸੇ ਨਾਲ ਗੱਲ ਨਹੀਂ ਕਰਦੇ, ਨਿਤਨੇਮ ਹੈ 12 ਵਜੇ ਤੱਕ ਉਹਨਾਂ ਦਾ ਨੇਮ ਹੈ 12 ਵਜੇ ਨਿਤਨੇਮ ਕਰਕੇ ਫਿਰ ਉਹਨਾਂ ਨੇ ਜਲ ਪਾਣੀ ਛਕਣਾ ਇਦਾਂ ਦਾ ਸੁਭਾਅ ਪਰ ਜਿੱਦਾਂ ਦਾ ਨੇਮ ਹੈ ਜਿਹੜੇ ਪਿਆਰ ਵਿੱਚ ਜੁੜਦੇ ਨੇ ਫਿਰ ਬਖਸ਼ਿਸ਼ ਵੀ ਹੁੰਦੀ ਜਿਹੜਾ ਹੁਣ ਰੋਜ਼ 2 ਵਜੇ ਉੱਠਦਾ ਹੈ ਦੋ ਵਜੇ ਨੇ ਪਾਠ ਕਰਦਾ ਰੋਜ਼ ਕਰਦਾ ਰੋਜ਼ ਕਰਦਾ ਇੱਕ ਦਿਨ ਜਦੋਂ 15 ਮਿੰਟ ਲੇਟ ਹੋ ਜਾਏਗਾ ਮਹਾਰਾਜ ਉਡੀਕਣਗੇ ਅੱਜ ਮੇਰਾ ਸਿੱਖ ਆਇਆ ਨਹੀਂ ਆਖੋ
ਸਤਨਾਮ
ਨੇਮ ਤੇ ਜ਼ਰੂਰੀ ਹੈ ਨੇਮ ਤੋਂ ਬਾਅਦ ਪ੍ਰੇਮ ਪੈਦਾ ਹੁੰਦਾ ਜਿਹਦਾ ਨੇਮ ਹੀ ਕੋਈ ਨਹੀਂ ਉਹਦਾ ਪ੍ਰੇਮ ਕੀ ਹੋਏਗਾ ਜਿਹੜਾ ਅਜੇ ਤੱਕ ਗੁਰਦੁਆਰੇ ਜਾਣਦਾ ਜਿਹਦਾ ਨੇਮ ਹੀ ਨਹੀਂ ਬਣਿਆ ਉਹਦਾ ਪ੍ਰੇਮ ਕਦੋਂ ਬਣੇਗਾ ਜਿਹਦਾ ਤਨ ਝੁਕਾਉਣ ਦਾ ਸੁਭਾਅ ਨਹੀਂ ਬਣਿਆ ਉਹ ਮਨ ਕਦੋਂ ਝੁਕਾਏਗਾ ਜਿਹੜਾ ਕੰਨਾਂ ਤੋਂ ਨਹੀਂ ਸੁਣ ਰਿਹਾ ਉਹਦਾ ਮਨ ਕਦੋਂ ਸੁਣੇਗਾ ਜਿਹੜਾ ਜੀਭ ਤੋਂ ਨਹੀਂ ਬੋਲ ਰਿਹਾ ਉਹਦਾ ਮਨ ਕਦੋਂ ਬੋਲੇਗਾ ਪਹਿਲਾਂ ਜੀਭ ਤੋਂ ਸ਼ੁਰੂ ਕਰੋ ਹੌਲੀ ਹੌਲੀ ਮਨ ਵੀ ਬੋਲੇਗਾ ਕੰਨਾਂ ਤੋਂ ਸੁਣੀ ਜਾਓ ਹੌਲੀ ਹੌਲੀ ਮਨ ਵੀ ਸੁਣੇਗਾ ਤੇ ਮੈਂ ਹੈਰਾਨ ਹਾਂ ਬੜੇ ਲੋਕ ਇੱਦਾਂ ਦੇ ਮਿਲਦੇ ਆ ਜਿਹੜੇ ਆ ਕੇ ਕਹਿੰਦੇ ਆ ਬਾਬਾ ਜੀ ਪਾਠ ਕਰਨੇ ਤੇ ਸਾਂ ਪਰ ਹੁਣ ਹਟ ਗਏ ਆ ਕੀ ਹੋਇਆ ਆਖੇ ਜੀ ਮਨ ਹੀ ਨਹੀਂ ਜੁੜਦਾ ਸਾਡਾ ਮਨ ਨਹੀਂ ਜੁੜਦਾ ਇਸ ਕਰਕੇ ਛੱਡ ਦਿੱਤਾ ਮਨ ਨਹੀਂ ਲੱਗਦਾ ਤਾਂ ਕਰਕੇ ਆਖਿਆ ਵੀ ਮਨ ਤੇ ਲੱਗਦਾ ਨਹੀਂ ਫਿਰ ਕੀ ਫਾਇਦਾ ਨਿਤਨੇਮ ਕਰਨ ਦਾ ਮਨ ਤੇ ਲੱਗਦਾ ਨਹੀਂ ਫਿਰ ਕੀ ਫਾਇਦਾ ਬਾਣੀ ਪੜ੍ਹਨ ਦਾ ਇਹ ਤੇ ਉਹ ਗੱਲ ਬਣ ਗਈ ਵੀ ਵੈਦ ਕੋਲ ਜਾ ਕੇ ਕਹਿੰਦੇ ਹੋ ਵੈਦ ਜੀ ਦਵਾਈ ਫੇਰ ਖਾਵਾਂਗੇ ਇਲਾਜ ਪਹਿਲਾਂ ਹੋ ਜਾਏ ਇਹ ਤੇ ਮਨ ਨੂੰ ਟਿਕਾਉਣ ਦੀ ਦਵਾਈ ਆ ਨਿਤਨੇਮ ਨੇ ਤੇ ਮਨ ਟਿਕਾਉਣਾ ਸੀ ਸੁਖਮਣੀ ਸਭ ਤੇ ਪੜ੍ਹਨਾ ਹੀ ਤਾਂ ਹੈ ਵੀ ਮਨ ਜੁੜ ਜਾਏ ਨਿਤਨੇਮ ਤੇ ਕਰਨਾ ਹੀ ਤਾਂ ਹੈ ਵੀ ਮਨ ਜੁੜ ਜਾਏ ਰਹਿਰਾਸ ਤੇ ਪੜ੍ਹਨ ਨੂੰ ਹੀ ਤਾਂ ਹੈ ਵੀ ਮਨ ਜੁੜ ਜਾਏ ਤੇ ਤੁਸੀਂ ਕਹਿੰਦੇ ਹੋ ਮਨ ਪਹਿਲਾਂ ਜੁੜੇ ਤੇ ਰਹਿਰਾਸ ਫੇਰ ਪੜ੍ਹਾਂਗੇ ਆਖੋ ਸਤਨਾਮ ਮਨ ਪਹਿਲਾਂ ਜੁੜੇ ਤੇ ਫਿਰ ਪਾਠ ਕਰਾਂਗੇ ਇਹ ਪਾਠ ਤੇ ਕਰਨਾ ਹੀ ਮਨ ਜੋੜਨ ਵਾਸਤੇ ਆ ਲੱਗੇ ਰਹੋ ਕਦੇ ਨਾ ਕਦੇ ਤੇ ਜੁੜੇਗਾ ਹੀ ਕਦੇ ਤੇ ਟਿਕੇਗਾ ਹੀ ਕਿੰਨਾ ਕੁ ਚਿਰ ਦੌੜਦਾ ਰਹੇਗਾ ਹੌਲੀ ਹੌਲੀ ਬਖਸ਼ਿਸ਼ ਹੋ ਜਾਏਗੀ ਧੰਨ ਗੁਰੂ ਗੋਬਿੰਦ ਸਿੰਘ ਦਾ ਜੀਵਨ ਪੜੋ ਖਾਲਸਾ ਜੀ ਗੁਰੂ ਗੋਬਿੰਦ ਸਿੰਘ ਦੇ ਧੀਆਂ ਪੁੱਤਰ ਤੇ ਅਸੀਂ ਅੱਜ ਅਖਵਾਉਂਦੇ ਹਾਂ ਗੁਰੂ ਗੋਬਿੰਦ ਸਿੰਘ ਦੇ ਧੀਆਂ ਪੁੱਤਰ ਤੇ ਬਣੇ ਹੋਏ ਆ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀਵਨ ਪੜ੍ਹ ਕੇ ਵੇਖੋ 6 ਪੋਹ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ 6 ਪੋਹ ਦੀ ਰਾਤ ਨੂੰ 8 ਵਜੇ ਦੇ ਲਗਭਗ 6 ਪੋਹ ਆ ਠੰਡ ਤੇ ਕੁਛ ਵੀ ਨਹੀਂ ਜਿਹੜੀ ਉਸ ਵੇਲੇ ਠੰਡ ਪੈਂਦੀ ਸੀ ਪੋਹ ਦਾ ਮਹੀਨਾ ਹੱਥ ਪਸਾਰਿਆ ਨਜ਼ਰ ਨਹੀਂ ਸੀ ਆਉਂਦਾ ਇੰਨੀ ਧੁੰਦ ਪਈ ਹੋਈ ਸੀ ਤੇ ਸਤਸੰਗ ਜੀ ਤੇ ਭਰਿਆ ਭਰਾਇਆ ਅਨੰਦਪੁਰ ਸਾਹਿਬ ਛੱਡਣਾ ਕੋਈ ਸੌਖੀ ਜੀ ਗੱਲ ਨਹੀਂ ਸੀ 6 ਪੋਹ ਨੂੰ ਗੁਰੂ ਗੋਬਿੰਦ ਸਿੰਘ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸਾਰੀ ਰਾਤ ਦਾ ਸਫ਼ਰ ਕਰਕੇ ਤੇ 7 ਪੋਹ ਦੇ ਅੰਮ੍ਰਿਤ ਵੇਲੇ ਨੂੰ 3 ਵਜਦੇ ਨੂੰ ਸਰਸਾ ਤੇ ਪਹੁੰਚ ਗਏ ਆਖੋ ਸਤਨਾਮ ਹੁਣ ਇੱਥੇ ਵੇਖਿਓ ਗੁਰੂ ਗੋਬਿੰਦ ਸਿੰਘ ਤੇ ਮਾਣ ਹੈ ਸਾਨੂੰ ਵੀ ਗੁਰੂ ਗੋਬਿੰਦ ਸਿੰਘ ਸਾਡੇ ਪਿਤਾ ਨੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਹਾਂ ਅੱਜ ਬੜੀ ਛਾਤੀ ਚੌੜੀ ਕਰਕੇ ਕਹੀਦਾ ਉਹ ਕਿੱਥੇ ਲੋਕੋ ਤੁਰੇ ਫਿਰਦੇ ਹੋ ਵੇਖੋ ਸਾਡੇ ਗੁਰੂ ਗੋਬਿੰਦ ਸਿੰਘ ਦਾ ਜੀਵਨ ਕਿੰਨਾ ਵੱਡਾ ਸੀ ਪਰ ਜੇ ਆਪਣੇ ਗੁਰੂ ਗੋਬਿੰਦ ਸਿੰਘ ਨੂੰ ਬਾਪੂ ਬਣਾਇਆ ਜੇ ਪਿਤਾ ਬਣਾਇਆ ਤੇ ਆਪਣੇ ਪਿਤਾ ਵਰਗਾ ਥੋੜ੍ਹਾ ਸੁਭਾਅ ਵੀ ਤੇ ਬਣਾਈਏ ਇੱਥੇ ਹੁਣ ਧਿਆਨ ਦੇਣਾ ਧੰਨ ਗੁਰੂ ਗੋਬਿੰਦ ਸਿੰਘ ਸਰਸਾ ਦੇ ਕੰਢੇ ਤੇ ਪਹੁੰਚੇ ਸਰਸਾ ਨਾਲਾ ਸੀ ਉਹ ਕੋਈ ਨਦੀ ਨਹੀਂ ਸੀ ਸਰਸਾ ਉਹ ਕੋਈ ਦਰਿਆ ਨਹੀਂ ਸੀ ਸਰਸਾ ਤੇ ਆ ਪਟਿਆਲੇ ਵਾਲੀ ਨਦੀ ਹੈ ਜਿਹੜੀ ਜਿਵੇਂ ਇਹ ਸਾਲ ਬਾਅਦ ਚੜ੍ਹਦੀ ਹੈ ਤੇ ਤਬਾਹ ਕਰ ਜਾਂਦੀ ਸਾਰਾ ਕੁਛ ਉਦਾਂ ਤੇ ਸੁੱਕੀ ਹੋਈ ਰਹਿੰਦੀ ਹੈ ਉਹ ਇਦਾਂ ਦਾ ਸੀ ਵੀ ਉਦਾਂ ਤੇ ਰਹਿੰਦਾ ਸੀ ਸੁੱਕਾ ਹੀ ਜਦੋਂ ਬਾਰਿਸ਼ ਆਉਂਦੀ ਸੀ ਉਦੋਂ ਫਿਰ ਚੜ੍ਹਦਾ ਸੀ ਪੂਰਾ ਜਦੋਂ ਮਹਾਰਾਜ ਅਨੰਦਪੁਰ ਦਾ ਕਿਲ੍ਹਾ ਛੱਡ ਕੇ ਆਏ ਨੇ ਅਨੰਦਪੁਰ ਸਾਹਿਬ ਨੂੰ ਛੱਡ ਕੇ ਆਏ ਨੇ ਅੱਜ ਸਰਸਾ ਵੀ ਉੱਪਰ ਤੱਕ ਭਰਿਆ ਚੱਲਦਾ ਸੀ ਉੱਪਰ ਤੱਕ ਤੇ ਮਹਾਰਾਜ ਉੱਥੇ ਆ ਗਏ ਪਿੱਛੋਂ ਫੌਜਾਂ ਆ ਗਈਆਂ ਕਸਮਾਂ ਵਾਅਦੇ ਤੋੜ ਦਿੱਤੇ ਸਾਰੇ ਉਹ ਕਹਿੰਦੇ ਸੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਜਾਓ ਅਸੀਂ ਤੁਹਾਡਾ ਵਾਲ ਵੀ ਵਿੰਗਾ ਨਹੀਂ ਹੋਣ ਦੇਵਾਂਗੇ ਪਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਸਾ ਤੇ ਪਹੁੰਚ ਗਏ ਤੇ ਉਹਨਾਂ ਨੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਜਾਨ ਨਹੀਂ ਦੇਣਾ ਫੜ ਲਓ ਐਲੀ ਐਲੀ ਦੇ ਨਾਰੇ ਲੱਗਦੇ ਆ ਰਹੇ ਨੇ ਤੁਰਕਾਂ ਨੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਸਰਸਾ ਵੀ ਚੜ੍ਹਿਆ ਹੋਇਆ ਉਧਰੋਂ ਤੁਰਕ ਚੜ੍ਹ ਕੇ ਆ ਗਏ ਉਧਰੋਂ ਸਰਸਾ ਚੜ੍ਹਿਆ ਹੋਇਆ ਤੇ ਇਤਿਹਾਸ ਦੱਸਦਾ ਮਹਾਰਾਜ ਨੇ ਆਖਿਆ ਦਇਆ ਸਿੰਘ ਸਿੰਘ ਕਿੰਨੇ ਕਿੰਨੇ ਮਹਾਰਾਜ ਟੋਟਲ ਮਹਾਰਾਜ ਜੀ 700-800 ਸਿੰਘ ਆ ਬਾਕੀ ਬੱਚੇ ਨੇ ਬੀਬੀਆਂ ਨੇ ਬਜ਼ੁਰਗ ਨੇ ਮਹਾਰਾਜ ਕਹਿੰਦੇ ਇੱਦਾਂ ਕਰੋ 200-250 ਇੱਧਰ ਵਾ ਦਿਓ ਭੁੱਖ ਲੱਗੀ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਭੁੱਖ ਲੱਗੀ ਭੁੱਖ ਕਹਿੰਦੇ ਮਹਾਰਾਜ ਅਨੰਦਪੁਰ ਸਾਹਿਬ ਦੇ ਵਿੱਚ ਰਹਿੰਦਿਆਂ ਤੇ ਕੁਝ ਛਕਿਆ ਨਹੀਂ ਅੱਜ ਭੁੱਖ ਲੱਗੀ ਹੈ ਉੱਥੇ ਤੇ ਤੁਹਾਡੇ ਵੱਲ ਪ੍ਰਸ਼ਾਦਾ ਲਿਆਉਂਦੇ ਸੀ ਆਪ ਜੀ 900 ਛਕਦੇ ਤੇ ਮਹਾਰਾਜ ਅੱਜ ਤੁਹਾਨੂੰ ਛਕਣ ਵਾਸਤੇ ਕੀ ਦਿੱਤਾ ਜਾਏ ਸਰਸਾ ਦੇ ਕੰਢੇ ਤੇ ਵੇਖੋ ਤੇ ਸਹੀ ਆਲੇ ਦੁਆਲੇ ਦੁਸ਼ਮਣ ਹੀ ਦੁਸ਼ਮਣ ਹੈ ਤੇ ਮਹਾਰਾਜ ਇੱਥੇ ਆਪ ਜੀ ਨੂੰ ਛਕਣ ਵਾਸਤੇ ਕੀ ਦਿੱਤਾ ਜਾਏ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਦਇਆ ਸਿੰਘਾ ਮੈਨੂੰ ਭੁੱਖ ਪ੍ਰਸ਼ਾਦੇ ਦੀ ਨਹੀਂ ਲੱਗੀ। ਇਸ ਵੇਲੇ ਰੋਜ਼ ਆਨੰਦਪੁਰ ਸਾਹਿਬ ਕੀਰਤਨ ਸੁਣਦੇ ਸਾਂ, ਆਸਾ ਜੀ ਦੀ ਵਾਰ ਦਾ ਮੈਨੂੰ ਕੀਰਤਨ ਦੀ ਭੁੱਖ ਲੱਗੀ, ਰੋਜ਼ ਭੋਜਨ ਛਕੀਦਾ ਸੀ, ਅੱਜ ਭੁੱਖ ਲੱਗੀ ਆ। ਤੇ ਦਇਆ ਸਿੰਘ ਕਹਿੰਦਾ ਮਹਾਰਾਜ ਅੱਜ ਦਾ ਦਿਨ ਆਸਾ ਦੀ ਵਾਰ ਨਾ ਸੁਣੋਗੇ ਤੇ ਕੀ ਫਰਕ ਪੈ ਚੱਲੇ। ਆਖੋ
ਸਤਨਾ
ਮਹਾਰਾਜ ਕਹਿਣ ਲੱਗੇ ਨਹੀਂ, ਹੁਣੇ ਕੀਰਤਨ ਸੁਣਾਓ, 250 ਦਵਾਨ ਚ ਭਾ ਦਿਓ, 250 ਮੁਕਾਬਲਾ ਕਰੋ ਇਹਨਾਂ ਦਾ, ਸਿੰਘੋ ਖੇਡ ਲਓ ਖੂਨ ਵਾਲੀ ਹੋਲੀ, ਇੱਥੇ ਕਿਹੜਾ ਨਿਤ ਜੰਮਣਾ। ਕਹਿੰਦੇ ਵੀ ਰੋਜ਼ ਰੋਜ਼ ਨਹੀਂ ਆਉਣਾ ਦੁਨੀਆਂ ਤੇ ਚਲੋ। ਉਸ ਸਮੇਂ ਸਾਧ ਸੰਗਤ ਜੀ 250 ਸਿੰਘ ਬੈਠ ਗਏ ਮਹਾਰਾਜ ਦੇ ਆਲੇ ਦੁਆਲੇ, ਕੀਰਤਨ ਹੋਣਾ ਸ਼ੁਰੂ ਹੋ ਗਿਆ, ਪੂਰਾ ਧਿਆਨ ਦੇਣਾ ਸਤਸੰਗ ਜੀ, ਇਕਾਗਰਤਾ ਬਖਸ਼ੋ। ਤੇ ਸਤਸੰਗ ਜਦੋਂ ਕੀਰਤਨ ਹੋਣਾ ਸ਼ੁਰੂ ਹੋਇਆ, ਉਧਰ ਸਿੰਘ ਜੂਝਦੇ ਰਹੇ, ਆਸਾ ਜੀ ਦੀ ਵਾਰ ਦਾ ਭੋਗ ਪੈ ਗਿਆ ਤੇ ਉਧਰ 250 ਸਿੰਘ ਵੀ ਸ਼ਹੀਦੀਆਂ ਪ੍ਰਾਪਤ ਕਰ ਗਏ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਆ ਕੇ ਦਇਆ ਸਿੰਘ ਮਿੱਠਾ ਜਿਹਾ ਰੋਸਾ ਕਰਦਾ ਤੇ ਕਹਿੰਦਾ ਮਹਾਰਾਜ ਜੇ ਅੱਜ ਦਾ ਦਿਨ ਆਸਾ ਦੀ ਵਾਰ ਨਾ ਸੁਣਦੇ ਤੇ ਕੀ ਫਰਕ ਪੈ ਚੱਲਿਆ ਸੀ, ਤੁਹਾਡੀ ਆਸਾ ਜੀ ਦੀ ਵਾਰ ਨੇ 250 ਸਿੰਘ ਮਰਵਾ ਦਿੱਤਾ, 250 ਸਿੰਘ ਸ਼ਹੀਦ ਕਰਵਾ ਦਿੱਤਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਦਇਆ ਸਿੰਘ ਗੱਲ ਸੁਣ ਲੈ, ਅੱਜ ਵਾਲੀ ਆਸਾ ਜੀ ਦੀ ਵਾਰ ਮੈਨੂੰ ਮਹਿੰਗੀ ਨਹੀਂ ਪਈ। ਮਹਾਰਾਜ ਕਹਿੰਦੇ 250 ਸਿੰਘ ਸ਼ਹੀਦ ਹੋ ਗਏ, 250 ਸਿੰਘ ਸ਼ਹੀਦ ਹੋ ਗਏ, ਇਹ ਆਸਾ ਦੀ ਵਾਰ ਮੈਨੂੰ ਤਾਂ ਵੀ ਮਹਿੰਗੀ ਨਹੀਂ ਪਈ। ਦਇਆ ਸਿੰਘਾ ਤੂੰ ਭਾਵੇਂ ਸ਼ਹੀਦ ਹੋ ਜਾਂਦਾ ਤਾਂ ਵੀ ਮਹਿੰਗੀ ਨਹੀਂ ਸੀ ਪੈਣੀ, ਜੇ ਮੈਂ ਖੁਦ ਵੀ ਲੇਖੇ ਲੱਗ ਜਾਂਦਾ ਨਾ ਤੇ ਅੱਜ ਵਾਲੀ ਆਸਾ ਦੀ ਵਾਰ ਮੈਨੂੰ ਫਿਰ ਵੀ ਮਹਿੰਗੀ ਨਹੀਂ ਸੀ ਪੈਣੀ। ਕਹਿੰਦੇ ਮਹਾਰਾਜ ਕਿਉਂ? ਸਤਿਗੁਰ ਕਹਿੰਦੇ ਅੱਜ ਜਿਹੜੇ ਪੂਰਨੇ ਪਾ ਚੱਲਿਆ ਨਾ ਮੈਂ ਆਪਣੇ ਆਉਣ ਵਾਲੇ ਸਿੱਖਾਂ ਵਾਸਤੇ, ਪੁੱਤਰਾਂ ਵਾਸਤੇ ਇਹ ਮੈਂ ਦੱਸ ਚੱਲਿਆ, ਉਹ ਖਾਲਸਾ ਜੀ ਭਾਵੇਂ ਵੱਡੀ ਤੋਂ ਵੱਡੀ ਮੁਸੀਬਤ ਆ ਜਾਏ, ਵੱਡੇ ਤੋਂ ਵੱਡਾ ਦੁੱਖ ਆ ਜਾਏ, ਵੱਡੀ ਤੋਂ ਵੱਡੀ ਤੁਹਾਡੇ ਤੇ ਐਸੀ ਘੜੀ ਆ ਜਾਵੇ, ਦੁੱਖਾਂ ਦੇ ਪਹਾੜ ਟੁੱਟ ਪੈਣ, ਘਰ ਬਾਰ ਛੱਡਣਾ ਪੈ ਜਾਵੇ, ਪਰ ਫਿਰ ਵੀ ਆਪਣਾ ਨਿਤਨੇਮ ਨਾ ਛੱਡਿਓ। ਆਖੋ ਸਤਨਾਮ
ਵਾਹਿਗੁਰੂ।
ਮਹਾਰਾਜ ਕਹਿਣ ਲੱਗੇ ਅੱਜ ਵਾਲੀ ਆਸਾ ਜੀ ਦੀ ਵਾਰ ਆਉਣ ਵਾਲੀ ਕੌਮ ਨੂੰ ਸਦਾ ਯਾਦ ਰਹੇਗੀ। ਧੰਨ ਸਾਡਾ ਬਾਪੂ, ਧੰਨ ਗੁਰੂ ਗੋਬਿੰਦ ਸਿੰਘ ਸਾਡੇ ਪਿਤਾ, ਜਿਨ੍ਹਾਂ ਨੇ ਸਰਸਾ ਦੇ ਕੰਢੇ ਤੇ ਸਾਰਾ ਪਰਿਵਾਰ ਵਿਛੜ ਗਿਆ, ਫਿਰ ਵੀ ਆਪਣਾ ਨਿਤਨੇਮ ਨਹੀਂ ਛੱਡਿਆ। ਤੇ ਯਾਦ ਹੈ ਸਾਨੂੰ, ਜੇ ਗੁਰੂ ਗੋਬਿੰਦ ਸਿੰਘ ਦੀਆਂ ਫੋਟੋਆਂ ਘਰਾਂ 'ਚ ਲਾਈਆਂ, ਜੇ ਗੁਰੂ ਗੋਬਿੰਦ ਸਿੰਘ ਦੇ ਪੁੱਤ ਬਣੇ ਆ, ਜੇ ਅਸੀਂ ਖੰਡੇ ਪੜਦਾ ਅਮਰ ਛਕਿਆ ਤੇ ਸੁਭਾਅ ਵੀ ਤੇ ਫਿਰ ਆਪਣੇ ਬਾਪੂ ਵਰਗਾ ਚਾਹੀਦਾ। ਕੋ ਸਤਨਾਮ
ਵਾਹਿਗੁਰੂ।
ਮਹਾਰਾਜ ਨੇ ਤੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਨਿਤਨੇਮ ਨਹੀਂ ਛੱਡਿਆ, ਤੇ ਆਪਾਂ ਵੀ ਸੁਭਾਅ ਬਣਾਈਏ ਵੀ ਸਾਡਾ ਵੀ ਨਿਤਨੇਮ ਹੈ ਕੋਈ। ਅਸੀਂ ਵੀ ਕਦੇ ਸਵੇਰੇ ਉੱਠੇ, ਇਸ਼ਨਾਨ ਕੀਤਾ, ਨਿਤਨੇਮ ਕੀਤਾ, ਗੁਰਦੁਆਰੇ ਗਏ ਆ। ਚਲੋ ਜੇ ਨਹੀਂ ਕੋਈ ਪਾਠ ਨਿਤਨੇਮ ਕਰ ਸਕਦਾ, ਬਾਣੀ ਨਹੀਂ ਪੜ ਸਕਦਾ, ਸਵੇਰੇ ਉੱਠ ਕੇ ਵਾਹਿਗੁਰੂ ਦਾ ਭਜਨ ਕਰੇ ਅੱਧਾ ਘੰਟਾ, ਫਿਰ ਗੁਰਦੁਆਰੇ ਜਾ ਕੇ ਬਹਿ ਜਾਏ, ਅੱਧਾ ਘੰਟਾ ਉੱਥੇ ਲਾਏ, ਸੁਭਾਅ ਬਣਾਈਏ ਕੁਛ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰਸਾ ਦੇ ਕੰਢੇ ਤੇ ਆ ਕੇ ਵੀ ਆਪਣਾ ਨਿਤਨੇਮ ਨਹੀਂ ਛੱਡਿਆ, ਇਹੋ ਜਿਹਾ ਪਿਤਾ। ਇਸੇ ਕਰਕੇ ਤੇ ਅਰਜ਼ ਕਰੀਦੀ ਆ, ਪਿਓ ਮਿਲ ਜੇ ਕਲਗੀ ਧਰ ਵਰਗਾ, ਜਿਹਨੂੰ ਸਾਹਿਬ ਕੌਰ ਜਿਹੀ ਮਾਂ ਮਿਲ ਜਾਏ ਉਹਨੇ ਹੋਰ ਕੀ ਲੈਣਾ ਦੁਨੀਆਂ ਤੋਂ, ਜਿਹਨੂੰ ਆਨੰਦਪੁਰ ਵਰਗੀ ਥਾਂ ਮਿਲ ਜਾਏ, ਜਿਹਨੂੰ ਗੁਰੂ ਗੋਬਿੰਦ ਸਿੰਘ ਦਾ ਪਿਤਾ ਮਿਲ, ਮਹਾਰਾਜ ਵਰਗਾ ਪਿਤਾ ਮਿਲ ਜਾਏ, ਉਹਨੇ ਹੋਰ ਕੀ ਲੈਣਾ ਕਿਸੇ ਤੋਂ। ਮਾਣ ਹੋਣਾ ਚਾਹੀਦਾ ਸਾਨੂੰ ਆਪਣੇ ਪਿਤਾ ਉੱਤੇ। ਬੜੇ ਨੇ ਸੰਸਾਰ ਵਿੱਚ, ਬੜੇ ਤਰ੍ਹਾਂ ਦੇ ਲੋਕ ਹਨ, ਕੋਈ ਕਿਸੇ ਮਗਰ ਫਿਰਦਾ, ਕੋਈ ਕਿਸੇ ਮਗਰ ਫਿਰਦਾ। ਫੋਟੋਆਂ ਬਰਾਬਰ ਲਾ ਲੈਣੀਆਂ ਬੜੀਆਂ ਸੌਖੀਆਂ ਨੇ, ਪਰ ਕਮਾਈਆਂ ਕਰਨੀਆਂ ਬੜੀਆਂ ਔਖੀਆਂ। ਹੁਣ ਗੁਰੂ ਗੋਬਿੰਦ ਸਿੰਘ ਦੇ ਬਰਾਬਰ ਅੱਜ ਕੱਲ੍ਹ ਬੜੇ ਲੋਕਾਂ ਨੇ ਘਰਾਂ 'ਚ ਹੋਰ ਹੀ, ਆ ਵੀ ਸਾਡੇ ਗੁਰੂ ਗੋਬਿੰਦ ਸਿੰਘ ਵਾਂਗੂ ਪਿਤਾ ਹੀ ਨੇ। ਤੇ ਹੁਣ ਸਾਧ ਸੰਗਤ, ਹੁਣ ਉਹ ਤੇ ਹੈ ਬਰਾਬਰ ਕੰਮ, ਤੇ ਕਮਾਈ ਵੀ ਜ਼ਰਾ ਰਲਾ ਕੇ ਵਿਖਾਓ ਗੱਲ ਤੇ ਫਿਰ ਬਣਦੀ। ਦਾਸ ਤੇ ਬਹੁਤ ਵਾਰ ਸਟੇਜਾਂ ਤੋਂ ਅਰਜ਼ ਕਰਦਾ ਹੁੰਦਾ, ਇਹਦੇ ਵਿੱਚ ਕਿਸੇ ਦੀ ਨਿੰਦਿਆ ਨਾ ਸਮਝਣਾ, ਮੇਰਾ ਸੁਭਾਅ ਨਹੀਂ ਨਿੰਦਿਆ ਨਹੀਂ, ਆਪਣੇ ਬਾਪੂ ਦੀ ਵਡਿਆਈ ਤੇ ਕਰ ਹੀ ਦੇ ਸਕਦੇ ਨਾ ਆਪਾਂ, ਗੁਰੂ ਗੋਬਿੰਦ ਸਿੰਘ ਦੀ ਸੋਭਾ ਤੇ ਕਰ ਸਕਦੇ ਹਾਂ। ਗੁਰੂ ਗੋਬਿੰਦ ਸਿੰਘ ਵਰਗਾ ਕੋਈ ਨਹੀਂ। ਜਦੋਂ ਗੁਰੂ ਗੋਬਿੰਦ ਸਿੰਘ ਦੀ ਮਹਾਰਾਜ ਦਾ ਜੀਵਨ ਵਿਚਾਰੀਏ, ਪੜ੍ਹੀਏ, ਵਾਚੀਏ ਤੇ ਬਾਕੀ ਸਾਰੇ ਆਪੇ ਹੀ ਫਿੱਕੇ ਪੈ ਜਾਂਦੇ ਆ। ਆਖੋ
ਸਤਨਾਮ।
ਕਿਉਂ? ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ। ਵੇਖੋ ਖਾਜਰ ਮਹਾਰਾਜ ਦਾ ਜੀਵਨ ਪੜ੍ਹ ਕੇ, ਜਦੋਂ ਸਰਸਾ ਤੋਂ ਚੱਲੇ ਗੁਰੂ ਗੋਬਿੰਦ ਸਿੰਘ ਮਹਾਰਾਜ, ਹੁਕਮ ਕੀਤਾ ਸਰਸਾ ਨੂੰ ਪਾਰ ਕਰੋ, ਅੱਗੇ ਸਤਿਗੁਰੂ ਆਪ ਲੱਗੇ, ਮਗਰ ਮਗਰ ਸਿੰਘ ਸੇਵਾਦਾਰ ਸਾਰੇ, ਤੇ ਵੜਦੇ ਸੀ 50, ਨਿਕਲਦੇ ਸੀ 5, ਵੜਦਾ ਸੀ 100, ਨਿਕਲਦੇ ਸੀ 10, ਤੇ ਸਿੰਘ ਨਾਲੇ ਤੇ ਸਰਸਾ ਦੇ ਵਿੱਚ ਰੁੜੇ ਜਾਣ ਤੇ ਨਾਲੇ ਤੇ ਰੁੜਦੇ ਜਾਣ ਤੇ ਨਾਲੇ ਗੁਰੂ ਗੋਬਿੰਦ ਸਿੰਘ ਨੂੰ ਆਖਰੀ ਫਤਿਹ ਸੱਚੇ ਪਾਤਸ਼ਾਹ ਤੁਹਾਡੇ ਨਾਲ ਰਹੇ ਜਾਨ ਤਲੀ ਤੇ ਧਰੀ ਪਰ ਹੁਣ ਕੀ ਕਰੀਏ ਬੇਵਾਹ ਹੋ ਗਈ ਆ ਪਾਣੀ ਵਾਹ ਨਹੀਂ ਚੱਲਣ ਦਿੰਦਾ ਸਰਦੀ ਦੇ ਵਿੱਚ ਜਦੋਂ ਸਰਸਾ ਚ ਵੜਦੇ ਸੀ ਨਾ ਵੜਦੇ ਸੀ ਸੌ ਤੇ ਨਿਕਲਦੇ ਦਸ ਕੀ ਸੀ ਮਸ ਦਸ ਤੇ ਜਾਂਦੇ ਜਾਂਦੇ ਫਿਰ ਸਰਸਾ ਚ ਰੁੜੇ ਜਾਂਦੇ ਗੁਰੂ ਗੋਬਿੰਦ ਸਿੰਘ ਨੂੰ ਫਤਿਹ ਬੁਲਾਉਂਦੇ ਮਹਾਰਾਜ ਕੰਢੇ ਤੇ ਖਲੋ ਕੇ ਵੇਖਦੇ ਤੇ ਆਪਣੇ ਪ੍ਰਾਣਾਂ ਤੋਂ ਪਿਆਰੇ ਸਿੰਘ ਨਦੀਆਂ ਚ ਰੋੜਨੇ ਕੋਈ ਸੌਖੀ ਜੀ ਗੱਲ ਨਹੀਂ ਸੀ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਫਿਰ ਸਰਸਾ ਦਾ ਕੰਢਾ ਤੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਇੱਕ ਪਾਸੇ ਮਾਤਾਵਾਂ ਗੁਰੂ ਕੇ ਮਹਿਲ ਭਾਈ ਮਨੀ ਸਿੰਘ ਹੋਣਾ ਨਾਲ ਦਿੱਲੀ ਵੱਲ ਨੂੰ ਰਵਾਨਾ ਹੋ ਗਈਆਂ 40 ਸਿੰਘ ਮਹਾਰਾਜ ਦੇ ਨਾਲ ਵੱਡੇ ਸਾਹਿਬਜ਼ਾਦੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਸੱਤ ਪੋਹ ਦੀ ਸਵੇਰ ਨੂੰ ਸਰਸਾ ਦੇ ਕੰਢੇ ਤੇ ਵਿਛੋੜਾ ਪਿਆ ਲਓ ਅੱਧੀ ਅੱਧੀ ਬੋਲ ਲਓ ਧਾਰਨਾ ਮੌਸਮ ਵੀ ਭਾਵੇਂ ਖਰਾਬ ਹੁੰਦਾ ਜਾ ਰਿਹਾ ਪਰ ਚਲੋ ਕੋਈ ਨੀ ਜਿਵ ਜਿਵ ਹੁਕਮ ਤਿਵੈ ਤਿਵਕਾਰ ਹੋਣਾ ਉਵੇਂ ਹੀ ਆ ਜਿਵੇਂ ਉਹਦਾ ਹੁਕਮ ਆ ਤੇ ਮੇਰੀ ਸੰਗਤ ਨੂੰ ਅਰਜ਼ ਜ਼ਰੂਰੀ ਹੈ ਵੀ ਜੇ ਜ਼ਿਆਦਾ ਥੋੜ੍ਹਾ ਜਿਹਾ ਖਰਾਬ ਹੋ ਗਿਆ ਤੇ ਭਾਜੜ ਨਾ ਪਾਇਓ ਕਿਉਂਕਿ ਗੁਰੂ ਸਾਹਿਬ ਇੱਥੇ ਹੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਸਤਿਕਾਰ ਬਰਕਰਾਰ ਰੱਖਣਾ ਇਕਾਗਰਤਾ ਬਣਾਓ ਮਹਾਰਾਜ ਆਪੇ ਕਿਰਪਾ ਕਰਨਗੇ ਅੱਧੀ ਅੱਧੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਛੋਟੇ ਛੋਟੇ ਲਾਲਾਂ ਦਾ ਬੱਚੇ ਤੇ ਸਾਡੇ ਨੇ ਗੁਰੂ ਗੋਬਿੰਦ ਸਿੰਘ ਦੇ ਤੇ ਉਹ ਲਾਲ ਸਨ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਅਣਵਿਧ ਮੋਤੀ ਖਿੰਡ ਗਏ ਪਰਖਾਂ ਹੋਈਆਂ ਲਾ ਲਾ ਕਸਵੱਟੀਆਂ ਪਰਖਦਾ ਏ ਉਹ ਰੱਬ ਪਰਖਦਾ ਭਗਤਾਂ ਪਿਆਰਿਆਂ ਨੂੰ ਕਿਤੇ ਦੇਗਾਂ ਦੇ ਵਿੱਚ ਉਬਾਲ ਦਿੰਦਾ ਕਿਤੇ ਸਿਰਾਂ ਤੇ ਚਲਾਉਂਦਾ
ਆਰਿਆਂ ਨੂੰ
ਪਰਖਾਂ ਹੁੰਦੀਆਂ ਆਈਆਂ ਨੇ ਆ ਸਾਡੀ ਵੀ ਪਰਖੀ ਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇਹ ਸਾਡੇ ਤੇ ਵੀ ਪਰਚਾਈ ਆ ਮਹਾਰਾਜ ਵੇਖ ਰਹੇ ਆ ਵੀ ਪਿਆਰ ਕਿੰਨਾ ਕਿ ਇਹਨਾਂ ਦੇ ਮਨ ਵਿੱਚ ਤੇ ਮੈਂ ਤੇ ਇਹ ਕਹਾਂਗਾ ਵੀ ਇਹ ਇਲਾਕੇ ਨੂੰ ਆਮ ਕਰਕੇ ਹੁਣ ਸਾਡਾ ਵੀ ਪਿੰਡ ਇੱਧਰ ਹੀ ਪੈਂਦਾ ਵਿੱਚ ਹੀ ਇਹ ਸਾਰਾ ਵੀ ਇਹ ਬੈਕਵਰਡ ਇਲਾਕਾ ਜੀ ਇੱਧਰ ਬਹੁਤੇ ਭੋਲੇ ਲੋਕ ਆ ਜੀ ਇਹਨਾਂ ਨੂੰ ਪਤਾ ਘੱਟ ਹੀ ਆ ਧਰਮ ਵਾਲੇ ਪਾਸੇ ਘੱਟ ਹੀ ਨੇ ਪਰ ਸਾਧ ਸੰਗਤ ਆਹ ਪ੍ਰੇਮ ਵੇਖ ਕੇ ਇੰਨੀ ਸਰਦੀ ਵਿੱਚ ਪਿਆਰ ਵਾਲੇ ਹੀ ਆਉਣਗੇ ਹੋਰ ਕੋਈ ਰੌਣਕ ਮੇਲਾ ਵੇਖਣ ਵਾਲੇ ਨਹੀਂ ਆਉਂਦੇ ਉਹ ਤੇ ਮੌਸਮ ਠੀਕ ਹੋਵੇ ਫਿਰ ਚਲੇ ਜਾਂਦੇ ਸਾਰੇ ਵੀ ਟਰਾਲੀ ਚੱਲੀ ਆਪਾਂ ਵੀ ਬਹਿ ਜਾਓ ਵਿੱਚ ਹੀ ਸਾਰੇ ਬਹਿ ਗਏ ਪਰ ਅੱਜ ਇਹੋ ਜਿਹੇ ਮੌਸਮ ਵਿੱਚ ਸਵੇਰ ਤੋਂ ਲੈ ਕੇ ਕਣੀਆਂ ਪੈ ਰਹੀਆਂ ਨੇ ਮੌਸਮ ਜਿਹੜਾ ਹੈ ਬੜਾ ਠੰਡਾ ਹੈ ਤੇ ਇਹ ਅੱਜ ਤੇ ਟਰਾਲੀਆਂ 'ਚ ਬਹਿ ਕੇ ਉਹੀ ਆਏ ਨੇ ਨਾ ਜਿਨ੍ਹਾਂ ਦੇ ਅੰਦਰ ਪਿਆਰ ਹੈ ਸਤਨਾਮ
ਸ੍ਰੀ ਵਾਹਿਗੁਰੂ
ਇਹ ਸਾਡੀ ਵੀ ਪਰਖ ਹੈ ਤੇ ਧਿਆਨ ਦੇਣਾ ਜੇ ਇੰਨੀ ਸਰਦੀ ਵਿੱਚ ਅਸੀਂ ਆ ਗਏ ਪਰਵਾਹ ਨਹੀਂ ਕੀਤੀ ਮੌਸਮ ਦੀ ਦਾਸ ਦਾਵੇ ਨਾਲ ਇਹ ਗੱਲ ਕਹਿੰਦਾ ਉਹ 10 ਗੁਣਾ ਫਲ ਵੀ ਵੱਧ ਮਿਲੂ ਆਖੋ
ਸਤਨਾਮ
ਨੋਰਮਲ ਮੌਸਮ ਹੋਵੇ ਠੀਕ ਹੋਵੇ ਤੇ ਸਾਰੇ ਹੀ ਆਉਂਦੇ ਆ ਵੈਦਰ ਬੜਾ ਅੱਛਾ ਹੈ ਸਾਰੇ ਆ ਰਹੇ ਪਰ ਇਹੋ ਜਿਹੇ ਮੌਸਮ ਵਿੱਚ ਜੇ ਅਸੀਂ ਪਿਆਰ ਵਿੱਚ ਆ ਕੇ ਘੰਟਾ ਦੋ ਘੰਟੇ ਤਿੰਨ ਘੰਟੇ ਪਿਆਰ ਵਿੱਚ ਜੁੜ ਕੇ ਬਹਿ ਜਾਵਾਂਗੇ ਤੇ ਸਤਸੰਗ ਜੀ ਦਾ ਫਲ ਵੀ ਤੇ ਵੱਧ ਜਾਣਾ, ਫਲ ਵੀ ਮਹਾਰਾਜ ਓਡਾ ਹੀ ਵੱਡਾ ਬਖਸ਼ਿਸ਼ ਕਰਨਗੇ ਜਿੰਨੀ ਠੰਡ ਵਿੱਚ ਬਹਿ ਜਾਂਗੇ। ਆਓ ਇਹ ਇਹ ਇਸ ਪਿਆਰ ਵਿੱਚ ਇੰਨੀ ਸਰਦੀ ਵਿੱਚ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਬੈਠੇ ਆ, ਇਹ ਇੱਕ ਦੀਵਾਨ ਦੀ ਹਾਜ਼ਰੀ ਸਾਡੀ 10 ਦੀਵਾਨਾਂ ਵਰਗੀ ਆ। ਖੁਸ਼ ਸਤਨਾਮ
ਸ੍ਰੀ ਵਾਹਿਗੁਰੂ।
ਸਵਾਓ ਇਕਾਗਰਤਾ ਬਖਸ਼ੋ ਪਿਆਰਿਓ। ਸਰਸਾ ਦੇ ਕੰਢੇ ਤੇ ਤੇਰੇ ਅਣਵਿਧ ਮੋਤੀ ਖਿੰਡ ਗਏ, ਮਹਾਰਾਜ ਦਾ ਸਾਰਾ ਪਰਿਵਾਰ ਕਹਿੰਦੇ ਨੇ ਵਿਛੜ ਗਿਆ ਤੇ ਚਮਕੌਰ ਸਾਹਿਬ ਦੀ ਧਰਤੀ ਤੇ ਮਹਾਰਾਜ ਨੇ ਸੱਤ ਪੋਹ ਦੀ ਰਾਤ ਸਾਰੇ ਰਾਤ ਸਫ਼ਰ ਕੀਤਾ, ਕਈ ਥਾਵਾਂ ਤੇ ਗਏ। ਹੁਣ ਮੈਂ ਇੱਧਰ ਨਹੀਂ ਜਾਵਾਂਗਾ, ਕੈਸਟਾਂ ਵਿੱਚ ਆਇਆ ਮਹਾਰਾਜ ਨੇ ਸੱਤ ਦੀ ਰਾਤ ਕਿੱਥੇ ਕੱਟੀ, ਅੱਠ ਦੀ ਕਿੱਥੇ, ਛੋਟੇ ਸਾਹਿਬਜ਼ਾਦਿਆਂ ਨੇ ਛੇ ਦੀ, ਸੱਤ ਦੀ, ਅੱਠ ਦੀ, ਨੌ ਦੀ, ਇਕੱਲੀ ਇਕੱਲੀ ਰਾਤ ਕਿੱਥੇ ਕਿੱਥੇ ਕੱਟੀ। ਪਰ ਹੁਣ ਇੰਨਾ ਵਿਸਥਾਰ ਚ ਜਾਣ ਦਾ ਸਮਾਂ ਨਹੀਂ, ਧਿਆਨ ਦੇਣਾ। ਮਹਾਰਾਜ ਸੱਤ ਪੋਹ ਦੀ ਰਾਤ ਨੂੰ ਚਮਕੌਰ ਦੀ ਗੜੀ ਚ ਚਲੇ ਗਏ ਤੇ ਬੁੱਧੀ ਚੰਦ ਸੇਠ ਦੀ ਹਵੇਲੀ ਸੀ, ਵਿਹਲੀ ਕਰਾ ਦਿੱਤੀ। ਕਹਿੰਦੇ ਵਿਹਲੀ ਕਰਦੇ, ਵਿਹਲੀ ਕਰਤੀ ਉਹਨੇ, ਮਹਾਰਾਜ ਤੁਹਾਡੀ ਹੋਈ ਆ, ਚਮਕੌਰ ਦੇ ਲੋਕ ਸਭ ਛੱਡ ਕੇ ਚਲੇ ਗਏ ਤੇ ਉੱਥੇ ਮਹਾਰਾਜ ਨੇ ਚਮਕੌਰ ਦੀ ਗੜੀ ਵਿੱਚ ਇੱਕ ਤੇ ਘਰ ਬਾਰ ਸਾਰਾ ਛੱਡ ਕੇ ਆਏ, ਇੱਕ ਸਰਦੀ ਦਾ ਮੌਸਮ, ਇੱਕ ਸਰਸਾ ਪਾਰ ਕਰਨ ਕਰਕੇ ਸਾਰੇ ਬਸਤਰ ਵੀ ਗਿੱਲੇ, ਸਾਰੇ ਬਸਤਰ ਗਿੱਲੇ ਹੋਏ ਪਏ ਨੇ ਮਹਾਰਾਜ ਸਾਰੇ ਸਿੰਘਾਂ ਦੇ ਤੇ ਥੱਕੇ ਪਏ ਨੇ ਸਿੰਘ, ਆਰਾਮ ਨਹੀਂ ਕੀਤਾ, ਬਹੁਤ ਟਾਈਮ ਹੋ ਗਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦੇ ਮਹਾਰਾਜ ਜੀ ਆਪ ਜੀ ਆਰਾਮ ਕਰੋ, ਅਸੀਂ ਪਹਿਰਾ ਦੇਵਾਂਗੇ, ਦੁਸ਼ਮਣ ਨਾ ਆ ਜਾਣ। ਸਤਿਗੁਰ ਕਹਿੰਦੇ ਸਿੰਘੋ ਅੱਜ ਆਰਾਮ ਤੁਸੀਂ ਕਰੋ, ਪਹਿਰਾ ਮੈਂ ਦੇਵਾਂਗਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਿੰਘੋ ਆਰਾਮ ਤੁਸੀਂ ਕਰੋ, ਅੱਜ ਮੈਂ ਪਹਿਰਾ ਦੇਵਾਂਗਾ। ਤੇ ਇਤਿਹਾਸ ਦੱਸਦਾ ਸਿੰਘ ਸਾਰੇ ਆਰਾਮ ਕਰਦੇ ਨੇ, ਗੁਰੂ ਗੋਬਿੰਦ ਸਿੰਘ ਹੱਥ ਵਿੱਚ ਸ੍ਰੀ ਸਾਹਿਬ ਤਲਵਾਰ ਲੈ ਕੇ ਤੇ ਸਾਰੀ ਰਾਤ ਪਹਿਰੇ ਤੇ ਖੜੇ ਰਹੇ। ਇਹੋ ਜਿਹਾ ਪਿਤਾ ਲੱਭੂ ਕਿਤੇ ਆਪਣੇ ਪੁੱਤਰਾਂ ਵਾਸਤੇ ਪਹਿਰਾ, ਆਪਣੇ ਸਿੰਘਾਂ ਵਾਸਤੇ। ਫਿਰ ਇਕੱਲੇ ਇਕੱਲੇ ਸਿੰਘ ਦੀਆਂ ਲੱਤਾਂ ਵੀ ਘੁੱਟਦੇ ਨੇ ਕੋਲ ਬਹਿ ਕੇ, ਕਿਸੇ ਦੀ ਦਸਤਾਰ ਸਵਾਰਦੇ ਨੇ, ਲੱਤਾਂ ਘੁੱਟਦੇ ਨੇ ਨਾਲ, ਕਹਿੰਦੇ ਨੇ ਸਿੰਘੋ ਧੰਨ ਤੁਸੀਂ ਮੇਰੇ ਪਿੱਛੇ ਜਾਨ ਤਲੀ ਤੇ ਧਰੀ ਫਿਰਦੇ ਹੋ, ਧੰਨ। ਮਹਾਰਾਜ ਇਕੱਲੇ ਇਕੱਲੇ ਸਿੰਘ ਕੋਲ ਫਿਰਦੇ ਆ ਤੇ ਪਤਾ ਹੈ ਅੱਜ ਮੇਰੇ ਕੋਲ ਨੇ, ਕੱਲ ਨੂੰ ਇਹਨਾਂ ਨੇ ਮੇਰੇ ਕੋਲ ਨਹੀਂ ਹੋਣਾ। ਤੇ ਇਤਿਹਾਸ ਦੱਸਦਾ ਚੱਲਦੇ ਚੱਲਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਜ਼ਰ ਮਾਰੀ, ਸਾਹਮਣੇ ਸਾਹਿਬ ਅਜੀਤ ਸਿੰਘ ਤੇ ਸਾਹਿਬ ਜੁਝਾਰ ਸਿੰਘ ਜੀ ਪਏ ਨੇ ਤੇ ਮੁੱਖ ਤੇ ਉੱਤੋਂ ਕੱਪੜਾ ਲਾਇਆ ਤੇ ਕੋਲ ਬਹਿ ਗਏ। ਅੱਜ ਵੀ ਜਿਵੇਂ ਕਿਤੇ ਬਾਹਰ ਜਾਂਦੇ ਹੋ ਤੇ ਆਪਣੇ ਬੱਚਿਆਂ ਦੇ ਕੋਲ ਪਿਆਰ ਵਿੱਚ ਬੈਠ ਜਾਈਦਾ, ਕਈ ਵਾਰੀ ਬਾਹਰੋਂ ਆਏ ਕੋਈ ਦੋ ਚਾਰ ਦਿਨ ਲਾ ਕੇ ਤੇ ਘਰ ਵਾਲੀ ਨੂੰ ਪੁੱਛਦਾ ਬੱਚੇ ਕਿੱਥੇ ਨੇ ਤੇ ਦੱਸਦੀ ਵੀ ਸੁੱਤੇ ਪਏ ਆ, ਚਾਹੇ ਦਾਦਾ ਹੋਵੇ ਚਾਹੇ ਪਿਤਾ ਹੋਵੇ ਉਹ ਕੋਲ ਬਹਿ ਜਾਂਦਾ ਤੇ ਮੰਜੀ ਤੇ ਬਹਿ ਕੇ ਸਬਰ ਆ ਜਾਂਦਾ ਵੀ ਚਲੋ ਕੋਈ ਨਹੀਂ ਬੈਠ ਤੇ ਗਿਆ ਨਾ ਮੈਂ ਕੋਲ, ਬੱਚਿਆਂ ਨੂੰ ਵੇਖ ਕੇ ਥਕਾਵਟ ਲੈ ਗਈ। ਤੇ ਪੜ੍ਹੋ ਆਪਣੇ ਗੁਰੂ ਗੋਬਿੰਦ ਸਿੰਘ ਦਾ ਜੀਵਨ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਸੱਤ ਪੋਹ ਦੀ ਰਾਤ ਨੂੰ ਆਪਣੇ ਲਾਲਾਂ ਦੇ ਕੋਲ ਬਹਿ ਕੇ ਤੇ ਅਰਦਾਸ ਅੱਜ ਬਾਪੂ ਕਰਦਾ ਮੇਰੇ ਬੱਚਿਆਂ ਦੀਆਂ ਉਮਰਾਂ ਲੰਮੀਆਂ ਹੋਣ, ਇਹ ਚੜ੍ਹਦੀ ਕਲਾ ਵਾਲੇ ਹੋਣ। ਤੇ ਗੁਰੂ ਗੋਬਿੰਦ ਸਿੰਘ ਨੇ ਆਖਿਆ ਸੱਚੇ ਪਾਤਸ਼ਾਹ ਮੇਰੀ ਅਰਦਾਸ ਹੈ ਪਰਵਤਗਾਰ, ਕੱਲ ਨੂੰ ਮੇਰੇ ਬੱਚਿਆਂ ਦੇ ਪਰਖ ਦਾ ਸਮਾਂ ਇਮਤਿਹਾਨ ਦੀ ਘੜੀ ਆਉਣੀ ਹੈ, ਸੱਚੇ ਪਾਤਸ਼ਾਹ ਮੇਹਰ ਰੱਖੀ ਕਿਰਪਾ ਰੱਖੀ ਕਿਤੇ ਡੋਲ ਨਾ ਜਾਣ, ਵੱਧ ਤੋਂ ਵੱਧ ਫੱਟ ਖਾ ਕੇ ਸ਼ਹੀਦ ਹੋਣ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗੁਰੂ ਗੋਬਿੰਦ ਸਿੰਘ ਨੇ ਇਹ ਅਰਦਾਸ ਕੀਤੀ ਚਮਕੌਰ ਦੀ ਗੜੀ ਵਿੱਚ ਸੱਤ ਪੋਹ ਦੀ ਰਾਤ ਨੂੰ। ਤੇ ਫਿਰ ਇਤਿਹਾਸ ਦੱਸਦਾ ਅੱਠ ਪੋਹ ਨੂੰ ਸਵੇਰ ਹੋਈ ਤੇ 10 ਲੱਖ ਫੌਜ ਨੇ ਘੇਰਾ ਪਾ ਲਿਆ। ਲਓ ਮੌਸਮ ਕਾਫੀ ਖਰਾਬ ਹੋ ਰਿਹਾ, ਬੇਨਤੀ ਸੰਗਤ ਦੇ ਚਰਨਾਂ 'ਚ ਤਜਾਬ ਨਹੀਂ, ਆਪਾਂ ਸਾਰੇ ਇੱਕੋ ਜਿਹੀ ਹਾਂ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਹੜਾ ਸਤਿਕਾਰ ਆ ਇਹ ਮੁੱਖ ਰੱਖਣਾ ਹੈ, ਭਾਵੇਂ ਕੱਲ੍ਹ ਨੂੰ ਅੰਮ੍ਰਿਤ ਦਾ ਬਾਟਾ। ਮੈਂ ਇਹ ਬੇਨਤੀ ਜ਼ਰੂਰੀ ਕਰਦੇ ਹਾਂ ਵੀ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣ ਵਾਸਤੇ ਨਾਮ ਲਿਖਾਏ ਆ ਉਹ ਕੱਲ੍ਹ ਨੂੰ 10 ਵਜੇ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, ਧਿਆਨ ਦੇਣਾ। 10-11 ਵਜੇ ਅੰਮ੍ਰਿਤ ਦਾ ਬਾਟਾ ਕੱਲ੍ਹ ਨੂੰ ਤਿਆਰ ਹੋਏਗਾ। ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣ ਵਾਸਤੇ ਮਨ ਬਣਾਏ ਆ ਜਾਂ ਨਾਮ ਲਿਖਾਏ ਆ ਢਿੱਲੇ ਨਾ ਪੈ ਜਿਓ। ਕੱਲ੍ਹ ਨੂੰ 11 ਵਜੇ ਗੁਰਦੁਆਰਾ ਸਾਹਿਬ ਗੁਰਥੜੀ ਦੇ ਜਿਹੜਾ ਪਰਲੇ ਗੁਰਦੁਆਰਾ ਸੰਤ ਬਾਬਾ ਅਤਰ ਸਿੰਘ ਜੀ ਦੀ ਯਾਦ 'ਚ ਬਣੇ ਆ, ਯਾਦਗਾਰ ਬਣੀ ਆ, ਉੱਥੇ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ। ਤੇ ਸਤਿਗੁਰ ਦੀ ਮਿਹਰ ਨਾਲ 65 ਨਾਮ ਆਏ ਆ ਅੰਮ੍ਰਿਤ ਛਕਣ ਵਾਲਿਆਂ ਦੇ ਤੇ ਵੱਧ ਤੋਂ ਵੱਧ ਸੰਗਤਾਂ ਆਪੋ ਆਪਣੇ ਨਾਮ ਦਰਜ ਕਰੋ। ਕੋਈ ਨਹੀਂ ਅਜੇ ਬਹੁਤਾ ਮੌਸਮ ਠੀਕ ਆ, ਅਜੇ ਕੋਈ ਤੇਜ਼ਾਬ ਨਹੀਂ ਵੀ ਆਪਾਂ ਪਿਘਲ ਜਾਵਾਂਗੇ। ਕਿਰਪਾ ਰੱਖੋ, ਇਕਾਗਰਤਾ ਬਣਾ ਕੇ ਰੱਖੋ, ਹਾਜ਼ਰੀ ਥੋੜ੍ਹਾ ਸਮਾਂ ਭਰੀਏ, ਵੇਖ ਲਓ ਜੇ ਬਹੁਤਾ ਖਰਾਬ ਹੋ ਜਾਏਗਾ ਮੈਂ ਆਪੇ ਹੀ ਸਮਾਪਤੀ ਕਰ ਦੇਣੀ, ਬਹੁਤੇ ਮੀਂਹ 'ਚ ਨਹੀਂ ਪਾਵਾਂਗਾ ਆਪ ਜੀ ਨੂੰ। ਜੇ ਬਹੁਤਾ ਮੌਸਮ ਖਰਾਬ ਹੋ ਗਿਆ ਫਿਰ ਸਮਾਪਤੀ ਆਪੇ ਹੀ ਹੋ ਜਾਣੀ ਤੇ ਕਿਰਪਾ ਕਰਕੇ ਧਿਆਨ ਦਿਓ ਠੀਕ ਹੈ ਮੌਸਮ ਅਜੇ ਬਹੁਤਾ ਖਰਾਬ ਨਹੀਂ ਹੋਇਆ ਜੇ ਵੱਧ ਗਿਆ ਤੇ ਆਪੇ ਹੀ ਸਮਾਪਤੀ ਹੋ ਜਾਏਗੀ ਧਿਆਨ ਦਿਓ ਸਾਧ ਸੰਗਤ ਜੀ ਮਨ ਬਣਾਓ ਗੁਰੂ ਗੋਬਿੰਦ ਸਿੰਘ ਦਾ ਜੀਵਨ ਮੈਂ ਤਾਂ ਥੋੜ੍ਹਾ ਜਿਹਾ ਲੈ ਰਿਹਾ ਸੀ ਥੋੜ੍ਹਾ ਜਿਹਾ ਇਸ ਪਾਸੇ ਧਿਆਨ ਗਿਆ ਵੀ ਥੋੜ੍ਹਾ ਸਾਡੇ ਅੰਦਰ ਵੀ ਕੁਛ ਜਜ਼ਬਾ ਹੋ ਅਸੀਂ ਵੀ ਥੋੜ੍ਹੇ ਜਿਹੇ ਇਸ ਪਾਸੇ ਚੱਲੀਏ ਥੋੜ੍ਹਾ ਜਿਹਾ ਇਸ ਪਾਸੇ ਰੰਗ ਲੱਗੇ ਗੁਰੂ ਗੋਬਿੰਦ ਸਿੰਘ ਦਾ ਜੀਵਨ ਵਿਚਾਰੀਏ ਤੇ ਵੇਖੀਏ ਤੇ ਸਹੀ ਗੁਰੂ ਗੋਬਿੰਦ ਸਿੰਘ ਕੌਣ ਸਨ ਤੇ ਅਸੀਂ ਕਿੱਧਰ ਤੁਰ ਪਏ ਅੱਜ ਉਹਨਾਂ ਦੀ ਸੋਚ ਕੀ ਸੀ ਅਸੀਂ ਕਿਹੜੇ ਪਾਸੇ ਤੁਰੇ ਜਾ ਰਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਵੱਡੇ ਸਾਹਿਬਜ਼ਾਦਿਆਂ ਦੇ ਕੋਲ ਸੱਤ ਪੋਹ ਦੀ ਰਾਤ ਨੂੰ ਬਹਿ ਕੇ ਆਖਿਆ ਐ ਪਰਵਤਗਾਰ ਅੱਜ ਮੇਰੇ ਲਾਲ ਮੇਰੇ ਕੋਲ ਨੇ ਕੱਲ ਨੂੰ ਇਹ ਮੇਰੇ ਕੋਲ ਨਹੀਂ ਹੋਣੇ ਤੇ ਇਹਨਾਂ ਤੇ ਇਮਤਿਹਾਨ ਦਾ ਪਰਚਾ ਪੈਣਾ ਬੜਾ ਕਰੜਾ ਪਰਚਾ ਪੈਣਾ ਇਮਤਿਹਾਨ ਹੋਣਗੇ ਇਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੀ ਕਿਤੇ ਡੋਲ ਨਾ ਜਾਣ ਤੇ ਪੜ੍ਹੋ ਇਤਿਹਾਸ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੇਖਿਆ ਅੱਠ ਪੋਹ ਨੂੰ 10 ਲੱਖ ਫੌਜ ਨੇ ਘੇਰਾ ਪਾਇਆ ਚਮਕੌਰ ਦੀ ਗੱਡੀ ਤੇ ਮਹਾਰਾਜ ਨੇ ਫਿਰ 6-6 ਸਿੰਘਾਂ ਦਾ ਜਥਾ ਬਣਾ ਕੇ 8-8 ਸਿੰਘਾਂ ਦਾ ਜਥਾ ਬਣਾ ਕੇ 10-10 ਲੱਖ ਨਾਲ 8-8 ਦਾ ਮੁਕਾਬਲਾ ਕਰਾਇਆ 1.25 ਲੱਖ ਸੇਕ ਲੜਾਉਂ ਤਬੈ ਗੋਬਿੰਦ ਸਿੰਘ
ਨਾਮ ਕਹਾਉਂ
ਜਿਹੜਾ ਬਚਨ ਮਹਾਰਾਜ ਨੇ ਕੀਤਾ ਸੀ ਉਹ ਬਚਨ ਸਤਿਗੁਰਾਂ ਨੇ ਪੂਰਾ ਕਰਕੇ ਵਿਖਾਤਾ 1.25 ਲੱਖ ਨਾਲ ਇੱਕ ਇੱਕ ਸਿੰਘ ਨੂੰ ਮਹਾਰਾਜ ਨੇ ਲੜਾਇਆ ਇੱਕ ਜਥਾ ਭੇਜਿਆ ਉਹਨਾਂ ਨੇ ਮੁਕਾਬਲਾ ਕੀਤਾ ਉਹ ਸ਼ਹੀਦੀਆਂ ਪ੍ਰਾਪਤ ਕਰ ਗਏ ਫਿਰ 8 ਸਿੰਘ ਹੋਰ ਭੇਜੇ ਉਹ ਵੀ ਮੁਕਾਬਲਾ ਕਰਕੇ ਸ਼ਹੀਦੀਆਂ ਪ੍ਰਾਪਤ ਕਰ ਗਏ ਫਿਰ 8 ਸਿੰਘ ਹੋਰ ਭੇਜੇ ਜਦੋਂ 8 ਸਿੰਘ ਤੀਜੀ ਵਾਰੀ ਭੇਜਣ ਲੱਗੇ ਤੇ ਬਾਬਾ ਅਜੀਤ ਸਿੰਘ ਜੀ ਆ ਗਏ ਹੱਥ ਜੋੜ ਕੇ ਗਲ 'ਚ ਪਾ ਕੇ ਪੱਲਾ ਸਿਰ ਝੁਕਾ ਕੇ ਆਖਿਆ ਹੈ ਪਿਤਾ ਜੀ ਮੈਨੂੰ ਵੀ ਮੈਦਾਨੇ ਜੰਗ ਵਿੱਚ ਜਾਣ ਦੀ ਆਗਿਆ ਦੇ ਦਿਓ ਜੂਝ ਕੇ ਸ਼ਹੀਦੀ ਪ੍ਰਾਪਤ ਕਰਨ ਦੀ ਆਗਿਆ ਦਿਓ ਮਹਾਰਾਜ ਕਰੋ ਕਿਰਪਾ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਖੁਸ਼ ਹੋਏ ਤੇ ਬਾਬਾ ਅਜੀਤ ਸਿੰਘ ਨੂੰ ਛਾਤੀ ਨਾਲ ਲਾ ਲਿਆ ਉੱਚਾ ਲੰਮਾ ਕੱਦ ਤੇ ਸਾਧ ਸੰਗਤ ਜੀ ਅਜੇ ਦਾੜਾ ਆਉਣਾ ਸ਼ੁਰੂ ਹੀ ਹੋਇਆ ਸੀ ਮਸ਼ਹਿਰੇ ਫੁੱਟਣੇ ਸ਼ੁਰੂ ਹੋਏ ਸੀ ਜਵਾਨੀ ਦੀ ਦਹਿਲੀਜ਼ ਤੇ ਅਜੇ ਪਹਿਲਾਂ ਹੀ ਕਦਮ ਰੱਖਿਆ ਸੀ ਬਾਬਾ ਅਜੀਤ ਸਿੰਘ ਜੀ ਨੇ ਤੇ ਜਦੋਂ ਆਗਿਆ ਮੰਗੀ ਮਹਾਰਾਜ ਮੈਨੂੰ ਮੈਦਾਨੇ ਜੰਗ ਵਿੱਚ ਜਾਣ ਦੀ ਆਗਿਆ ਦੇ ਦਿਓ ਤੇ ਗੁਰੂ ਗੋਬਿੰਦ ਸਿੰਘ ਨੇ ਬਾਬੇ ਅਜੀਤ ਸਿੰਘ ਨੂੰ ਛਾਤੀ ਨਾਲ ਲਾਇਆ ਤੇ ਕਹਿੰਦੇ ਪੁੱਤ ਬੜਾ ਖੁਸ਼ ਆ ਤੂੰ ਆਪ ਆਇਆ ਤੇ ਅੱਜ ਤੋਂ ਮੁੜ ਕੇ ਯਾਦ ਰੱਖੀ ਬਚਨ ਕੀਤਾ ਸਤਿਗੁਰਾਂ ਨੇ ਲੈ ਜਦੋਂ ਵੀ ਕਦੇ ਕੌਮ ਤੇ ਭੀੜ ਬਣਿਆ ਕਰੇਗੀ ਤੇਰੇ ਵਰਗੇ ਨੌਜਵਾਨ ਅਨੇਕਾਂ ਛਾਤੀਆਂ ਡਾਇਆ ਕਰਨਗੇ ਤੇ ਸ਼ਹੀਦੀਆਂ ਪ੍ਰਾਪਤ ਕਰਿਆ ਕਰਨਗੇ ਇਹ ਗੁਰੂ ਗੋਬਿੰਦ ਸਿੰਘ ਦਾ ਬਚਨ ਕੀਤਾ ਹੋਇਆ ਜਦੋਂ ਵੀ ਕੌਮ ਤੇ ਭੀੜ ਬਣੇਗੀ ਤੇਰੇ ਵਰਗੇ ਨੌਜਵਾਨ ਅਨੇਕਾਂ ਅੱਗੇ ਆਇਆ ਕਰਨਗੇ ਤੇ ਮਹਾਰਾਜ ਦੀ ਕਿਰਪਾ ਆਉਂਦੇ ਵੀ ਰਹੇ ਨੇ ਤੇ ਆ ਵੀ ਰਹੇ ਨੇ ਤੇ ਆਉਂਦੇ ਵੀ ਰਹਿਣਗੇ ਆਖੋ ਸਤਨਾਮ
ਵਾਹਿਗੁਰੂ
ਜਦੋਂ ਜਦੋਂ ਵੀ ਕੌਮ ਤੇ ਭੀੜ ਬਣੀ ਹੈ ਗੁਰਮੁਖੋ ਅਨੇਕਾਂ ਨੌਜਵਾਨਾਂ ਨੇ ਆਪਣੀਆਂ ਛਾਤੀਆਂ ਡਾਹੀਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਮੈਂ ਜਾਂਦਾ ਹੁੰਦਾ ਕਈ ਵਾਰੀ ਤੇ ਉੱਥੇ ਜਾ ਕੇ ਵੇਖਿਆ ਕਈ ਘਰ ਇੱਦਾਂ ਦੇ ਕਈ ਪਿੰਡ ਇੱਦਾਂ ਦੇ ਨੇ ਜਿਨ੍ਹਾਂ ਪਿੰਡਾਂ ਦੇ ਵਿੱਚ 10-10 ਸਾਲ ਹੋ ਗਏ ਬਰਾਤਾਂ ਨਹੀਂ ਚੜੀਆਂ ਸਭ ਨੌਜਵਾਨ ਸ਼ਹੀਦੀਆਂ ਪ੍ਰਾਪਤ ਕਰ ਗਏ ਸਾਰੇ ਹੀ ਇੱਕ ਵੀ ਨੌਜਵਾਨ ਨਹੀਂ ਬਚਿਆ ਇੱਦਾਂ ਦਾ ਸਮਾਂ ਪਿੱਛੇ ਆਇਆ ਸੀ ਤੇ ਗੁਰੂ ਗੋਬਿੰਦ ਸਿੰਘ ਦੇ ਬਚਨ ਨੇ ਜਦੋਂ ਵੀ ਕੌਮ ਦੇਸ਼ ਕੌਮ ਤੇ ਭੀੜ ਬਣੇਗੀ ਅਜੀਤ ਸਿਆ ਅੱਜ ਤੂੰ ਪੂਰਨੇ ਪਾ ਚੱਲਿਆ ਤੇ ਤੇਰੇ ਵਰਗੇ ਅਨੇਕਾਂ ਨੌਜਵਾਨ ਸ਼ਹੀਦੀਆਂ ਪ੍ਰਾਪਤ ਕਰਿਆ ਕਰਨਗੇ ਗੁਰੂ ਗੋਬਿੰਦ ਸਿੰਘ ਦੇ ਬਚਨ ਹਨ ਧਿਆਨ ਦਿਓ ਬਾਬਾ ਅਜੀਤ ਸਿੰਘ ਜੀ ਨੂੰ ਮੈਦਾਨੇ ਜੰਗ ਵੱਲ ਤੋਰਿਆ ਤੇ ਸਤਿਗੁਰੂ ਕਹਿਣ ਲੱਗੇ ਸਿੰਘੋ ਓਏ ਚੁੱਪ ਕਰਕੇ ਕਿਉਂ ਖਲੋਤੇ ਹੋ ਵਧਾਈ ਤੇ ਦਿਓ ਤੇ ਸਿੰਘ ਕਹਿਣ ਲੱਗੇ ਮਹਾਰਾਜ ਵਧਾਈ ਤੇ ਉਦੋਂ ਦੇਈਦੀ ਹੈ ਜਦੋਂ ਮੁੰਡੇ ਦਾ ਵਿਆਹ ਹੋਵੇ ਵਧਾਈ ਤੇ ਉਦੋਂ ਦੇਈਦੀ ਹੈ ਜਦੋਂ ਸੱਚੇ ਪਾਤਸ਼ਾਹ ਘਰ ਵਿੱਚ ਪੁੱਤ ਦਾ ਜਨਮ ਹੋਵੇ ਅੱਜ ਕਾਹਦੀ ਵਧਾਈ ਧਿਆਨ ਦੇਣਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਅੱਜ ਵੀ ਤੇ ਮੇਰਾ ਪੁੱਤ ਅਜੀਤ ਸਿੰਘ ਲਾੜੀ ਮੌਤ ਨੂੰ ਵਿਆਹਣ ਚੱਲਿਆ ਅੱਜ ਵੀ ਵਧਾਈ ਦਿਓ ਮੇਰਾ ਪੁੱਤ ਲਾੜੀ ਮੌਤ ਵਿਆਹਣ ਵਾਸਤੇ ਚੱਲਿਆ ਤੇ ਮਹਾਰਾਜ ਨੇ ਸਿੰਘਾਂ ਨੂੰ ਆਖਿਆ ਸੀ ਦਾਸ ਬੜੀ ਵਾਰੀ ਅਰਜ਼ ਕਰਦਾ ਹੁੰਦਾ ਅੱਜ ਆਪਣੇ ਬੱਚਿਆਂ ਦੇ ਵਿਆਹ ਕਰੀਦੇ ਆ ਸ਼ਾਦੀਆਂ ਕਰੀਦੀਆਂ ਤੇ ਵੇਖੋ ਜੇ ਗੁਰੂ ਗੋਬਿੰਦ ਸਿੰਘ ਆਪਣੇ ਪੁੱਤਾਂ ਨੂੰ ਲਾੜੀ ਮੌਤ ਨਾਲ ਨਾ ਵਿਆਹੁੰਦੇ ਅੱਜ ਸਾਡੇ ਬੱਚਿਆਂ ਦੇ ਸਿਰਾਂ ਤੇ ਸਿਹਰੇ ਨਾ ਹੁੰਦੇ